श्री हर गोविंद चंद को बोलन अर व्यवहार सुन चंदो चिंता अदक अनक उपाल विचार।
वाहिगुरु जी का खालसा
वाहिगुरु जी की फतेह।
परम सत्कार योग सम्मान योग गुरु का खास रूप गुरु खालसा साध संगत वड़े भाग हन देन दुनिया दे पातशाह धन धन श्री गुरु ग्रंथ साहिब सच्चे पातशाह जी महाराज जी दे पावन पवित्र चरण कमलां च संध्या वेले दे सजे दीवाना च हाजरियां भर के एकत्र होके सतगुरां दा पावन पवित्र इतिहास बड़ी श्रद्धा भावना सत्कार नाल सरवण कर रहे। चंदू ने एक चिट्ठी श्री गुरु हरगोबिंद साहब छेवें पातशाह जी महाराज जी नूं लिख के अपने दूतां राही भेजी है। ये दूत ये चिट्ठी लै के सतगुरां दे कोल आए ने। उस चिट्ठी का पलटवा जवाब श्री गुरु हरगोबिंद साहब जी महाराज जी ने बड़े बीरसी ढंग नाल दिता है कि जाके कह दिओ चंदू नूं कि हुण उहदे दिन पुग चुके हन, उहदे अंत दा दिन हुण बिल्कुल नेड़े आ चुका है, उहदे ते विपता दी घड़ी पैण आउण वाली है। हुण उह जिन्ने उपाय कर सकदा कर लवे पर उहदा उपाय कोई चलना नहीं। असीं जिहड़ा प्रण कीता है उह प्रण हुण असीं बड़ी छेती पूरा करांगे। इथों तक कि जे 33 करोड़ देवत्यां दा राजा इंद्र भी आके चंदू की रक्षा करन लगे तो वह भी इनू बचा नहीं सकेगा। दुनिया के बादशाह राजे तो इनू की बचाउणगे। यह जवाब जदों सतगुरां ने उन्हां दूतां नूं दिता वह दूत डरदे हुए बड़े भय नाल उत्थों वापस मुड़े ने। रात इन्हां ने एक श्री अमृतसर साहब बतीत की वो भी डरदिया होया कि किते गुरु जी दे सिख आ के सानू पकड़ ना लैण। अगले दिन चल के ये दिल्ली पहुंचे दीवान चंदू दे कोल। चंदू नू आ के सारी गलबात दसी है, जो छेवें पातशाह ने बचन कहे वह भी दसे ने। दसिया कि किवें महाराज छेवें पातशाह जंगी तैयारियां कर रहे ने, वह हुण शिकार भी खेडदे ने। उन्होंने अपने कोल शस्त्रधारी सूरमे बहादुर योधे भी भर्ती कर लए ने। हुण उह किसे दा भय जां किसे दा डर नहीं मन्नण वाले, वह तां जंग लड़न वास्ते तैयार बैठे ने। चंदू ने जदों यह सारियां गल्लां सुनियां इहदे मन च फिक्र तां पहलां ही सी, सुन के होर चिंता तुर होया है मन, क्योंकि पापी बंदे दे हिरदे विच डर भी हुंदा है भय भी हुंदा है। सो डर है जे पाप कमाम दा। गुरबाणी दा भी महावाक है कि उह डरदा है जिहदे अंदर पाप कर्म होण। पापी बंदे दे हिरदे च सदा वास्ते भय हुंदा है डर हुंदा है। चंदू अंदर भी भय बनिया होया डर बनिया होया है, सोच रहा कि हुण मैं ऐसा किहड़ा उपाय करा जिस उपाय नाल जिवें मैं गुरु अर्जन साहब जी नूं पकड़ के कतल कीता है उन्हां नूं शहीद कीता है, इसे तरह मैं श्री हरगोबिंद साहब नूं भी पकड़ के जां तां उन्हां नूं अपनी गल मना लवां जां उन्हां दे पिता वांगू ही पकड़ के उन्हां नूं शहीद कर दें। एदा चंदू अपने मन ही मन ब्योंता गुंद रहा है, बहुत प्रकार दियां सोचां सोच रहा है। जिवें बादशाह जहांगीर दे नाल मिलाप करके ये मूर्ख चंदू गुरु साहब जी दियां चुगलियां कर रहा है, आओ मन बिरतियां धन श्री गुरु हरगोबिंद साहब छेवें पातशाह जी महाराज जी दे चरणां नाल जोड़िए। सतगुरां दा पावन पवित्र इतिहास सरवण करन तों पहलां गुरु चरणां विच हाजरी लवाउंदिआं समूह माई भाई आखीए जी सतनाम
श्री वाहे गुरु। ਗੁਰੂ ਸਾਹਿਬ ਜੀਓ
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ ਦੁਆਰਾ ਸ਼੍ਰੀ ਹਰਗੋਬਿੰਦ ਚੰਦ ਕੋ ਬੋਲਨ ਅਰ ਵਿਵਹਾਰ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੇ ਬੋਲਣ ਦਾ ਢੰਗ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਤਨਾ ਵਿਵਹਾਰ ਸੀ ਕਿ ਜਿਵੇਂ ਮਹਾਰਾਜ ਛੇਵੇਂ ਪਾਤਸ਼ਾਹ ਅੱਜ ਕੱਲ੍ਹ ਵਿਚਰ ਰਹੇ ਨੇ, ਜੰਗੀ ਤਿਆਰੀਆਂ ਕਰ ਰਹੇ ਨੇ, ਫੌਜਾਂ ਭਰਤੀ ਕਰ ਰਹੇ ਨੇ, ਸ਼ਿਕਾਰ ਖੇਡਣ ਵਾਸਤੇ ਜਾਂਦੇ ਨੇ, ਇਹ ਜਿੰਨੀਆਂ ਗੱਲਾਂ ਬਾਤਾਂ ਹਨ ਜਾਂ ਸਤਿਗੁਰਾਂ ਦਾ ਵਿਵਹਾਰ ਜਾਂ ਸਤਿਗੁਰਾਂ ਦੇ ਬਚਨ ਹਨ।
ਸੁਣ ਚੰਦੋ ਚਿੰਤਾ ਅਦਕ ਅਨਕੇ ਉਪਾਵ ਵਿਚਾਰ।
ਚੰਦੂ ਨੇ ਇਹ ਸਭ ਕੁਝ ਸੁਣਿਆ, ਜਿਹੜੇ ਦੂਤ ਆਏ ਨੇ ਉਹਨਾਂ ਦੂਤਾਂ ਨੇ ਚੰਦੂ ਨੂੰ ਸਾਰੀ ਗੱਲ ਦੱਸੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹੜੇ ਬਚਨ ਕਹੇ ਨੇ ਜਾਂ ਉਹ ਕਿਸ ਤਰੀਕੇ ਨਾਲ ਅੱਜ ਕੱਲ੍ਹ ਵਿਚਰ ਰਹੇ ਨੇ, ਅਕਾਲ ਤਖ਼ਤ ਸਾਹਿਬ ਦੀ ਰਚਨਾ ਕਰਕੇ ਤਖ਼ਤ ਤੇ ਬੈਠਦੇ ਨੇ, ਸੂਰਮੇ ਉਹਨਾਂ ਦੇ ਕੋਲ ਹਰ ਵੇਲੇ ਤਿਆਰ ਬਰ ਤਿਆਰ ਰਹਿੰਦੇ ਨੇ, ਇਹ ਸਾਰੀਆਂ ਗੱਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਚੰਦੂ ਨੇ ਸੁਣੀਆਂ ਨੇ। ਸੁਣ ਕੇ ਇਹਦੇ ਚਿੱਤ ਵਿੱਚ ਹੋਰ ਜ਼ਿਆਦਾ ਅਧਿਕ ਚਿੰਤਾ ਹੋਈ ਹੈ, ਇਹਦੇ ਮਨ ਵਿੱਚ ਬੜਾ ਭਾਰੀ ਫਿਕਰ ਹੋਣ ਲੱਗਾ ਹੈ ਤੇ ਉਸ ਭਾਰੀ ਫਿਕਰ ਤੇ ਅਧਿਕ ਚਿੰਤਾ ਦੇ ਨਾਲ ਅਨੇਕ ਪ੍ਰਕਾਰ ਦੇ ਉਪਾਅ ਚਿਤਵਦਾ ਚੰਦੂ, ਅਨੇਕ ਪ੍ਰਕਾਰ ਦੀਆਂ ਜੁਗਤੀਆਂ ਬਣਾਉਂਦਾ ਕਿ ਹੁਣ ਕਿਹੜੀ ਜੁਗਤੀ ਕਰਾਂ, ਕਿਹੜਾ ਉਪਾਅ ਕਰਾਂ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਚਣ ਵਾਸਤੇ।
ਚੋਪਈ ਨੇ ਮਨ ਮਮ ਸੁਤਾ ਸਗਾਈ ਪਿਤਾ ਦਸ਼ਾ ਦਿੱਖ ਤ੍ਰਾਸ ਨਾ ਪਾਏ।
ਸੋਚਦਾ ਹੈ ਚੰਦੂ ਆਪਣੇ ਮਨ ਵਿੱਚ ਕਿ ਗੁਰੂ ਹਰਗੋਬਿੰਦ ਸਾਹਿਬ ਮੇਰੀ ਲੜਕੀ ਦੀ ਸਗਾਈ ਨਹੀਂ ਮੰਨ ਰਹੇ, ਉਹ ਤਿਆਰ ਨਹੀਂ ਹੋ ਰਹੇ। ਜਿਵੇਂ ਉਹਨਾਂ ਦੇ ਪਿਤਾ ਨੇ ਇਨਕਾਰ ਕੀਤਾ ਸੀ ਉਸੇ ਤਰ੍ਹਾਂ ਇਹ ਵੀ ਇਨਕਾਰ ਕਰ ਰਹੇ ਨੇ, ਹਾਲਾਂਕਿ ਉਹਨਾਂ ਦੇ ਪਿਤਾ ਦੀ ਮੈਂ ਕਿਹੋ ਜਿਹੀ ਦਸ਼ਾ ਕੀਤੀ ਆ ਉਹਨਾਂ ਨੂੰ ਪਤਾ ਵੀ ਹੈ, ਪਰ ਆਪਣੇ ਪਿਤਾ ਦੀ ਐਸੀ ਦਸ਼ਾ ਹੋਈ ਵੇਖ ਕੇ ਵੀ ਉਹ ਮੇਰਾ ਤ੍ਰਾਸ ਨਹੀਂ ਮੰਨ ਰਹੇ, ਮੇਰਾ ਡਰ ਨਹੀਂ ਮੰਨ ਰਹੇ।
ਬਦਤ ਬਦ ਬਦ ਗਏ ਬਿਰੋਧਾ ਅਜੋ ਨਾ ਮੇਰੋ ਮਨ ਕ੍ਰੋਧਾ।
ਵਿਰੋਧ ਵਧਦਿਆਂ ਵਧਦਿਆਂ ਛੋਟੀ ਜੀ ਗੱਲ ਸੀ, ਵੇਖੋ ਉਹਦੇ ਤੋਂ ਇਹ ਵਿਰੋਧ ਕਿੰਨਾ ਜ਼ਿਆਦਾ ਵਧਿਆ ਤੇ ਇੰਨਾ ਵਿਰੋਧ ਵੱਧ ਗਿਆ ਕਿ ਮੈਂ ਉਹਨਾਂ ਦੇ ਪਿਤਾ ਨੂੰ ਮਾਰ ਮੁਕਾਇਆ, ਪਰ ਉਹ ਫਿਰ ਵੀ ਮੇਰੇ ਕ੍ਰੋਧ ਨੂੰ ਨਹੀਂ ਮੰਨ ਰਹੇ, ਫਿਰ ਵੀ ਮੇਰੇ ਰੋਸ ਨੂੰ ਨਹੀਂ ਮੰਨ ਰਹੇ, ਫਿਰ ਵੀ ਸ਼੍ਰੀ ਹਰਗੋਬਿੰਦ ਸਾਹਿਬ ਦੇ ਮਨ ਚ ਮੇਰਾ ਕੋਈ ਡਰ ਨਹੀਂ, ਮੇਰਾ ਕੋਈ ਭੈ ਨਹੀਂ।
ਕਹਿ ਮੇਰੋ ਅਬ ਹੋਏ ਬਿਨਾਸ਼ਾ ਕਹਿ ਜੀਵਨ ਤੇ ਸੋ ਬਿਨ ਆਸਾ।
ਸੋਚਦਾ ਚੰਦੂ ਉਸ ਵੇਲੇ ਕਹਿੰਦਾ ਜਾਂ ਤਾਂ ਹੁਣ ਮੇਰਾ ਪੂਰਨ ਤੌਰ ਤੇ ਵਿਨਾਸ਼ ਹੋ ਜਾਏਗਾ ਤੇ ਜਾਂ ਫਿਰ ਹੁਣ ਮੇਰੀ ਜੀਵਨ ਦੀ ਆਸ ਹੀ ਮੁੱਕ ਜਾਏਗੀ ਜੇ ਮੈਂ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਉਸੇ ਤਰ੍ਹਾਂ ਨਾ ਮਾਰਾਂ ਜਿਵੇਂ ਉਹਨਾਂ ਦੇ ਪਿਤਾ ਨੂੰ ਮਾਰਿਆ। ਸ਼੍ਰੀ ਹਰਗੋਬਿੰਦ ਸਾਹਿਬ ਦੇ ਮਨ ਚ ਕੋਈ ਇਹੋ ਜਿਹਾ ਡਰ ਹੀ ਨਹੀਂ ਹੈ, ਕੋਈ ਭੈ ਹੀ ਨਹੀਂ ਹੈ, ਲੱਗਦਾ ਉਹਨਾਂ ਦੇ ਮਨ ਵਿੱਚ ਆਪਣੇ ਜੀਵਨ ਦੀ ਕੋਈ ਆਸ ਹੀ ਨਹੀਂ ਰਹੀ ਜਾਂ ਉਹਨਾਂ ਨੂੰ ਮੇਰਾ ਕੋਈ ਡਰ ਜਾਂ ਮੇਰਾ ਭੈ ਹੀ ਨਹੀਂ ਬਣਿਆ ਹੋਇਆ।
ਹਰਗੋਬਿੰਦ ਕੋ ਜਬ ਪਕੜਾਵੋ ਤਬੈ ਬੈਰ ਪੂਰਨ ਸਫਲਾਵੋ।
ਜੇ ਮੈਂ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਪਕੜ ਕੇ ਕੈਦੀ ਬਣਵਾਵਾਂ ਜਿਵੇਂ ਇਹਨਾਂ ਦੇ ਪਿਤਾ ਨੂੰ ਪਕੜਾਇਆ ਸੀ, ਉਸੇ ਤਰ੍ਹਾਂ ਜੇ ਮੈਂ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਪਕੜਾਵਾਂਗਾ ਤਾਂ ਮੇਰਾ ਵੈਰ ਪੂਰਾ ਹੁੰਦਾ ਹੈ। ਚੰਦੂ ਸੋਚ ਰਿਹਾ, ਆਪਣੇ ਮਨ ਚ ਵਿਚਾਰ ਕਰ ਰਿਹਾ ਕਿ ਮੈਂ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਪਕੜ ਕੇ ਮੰਗਾਵਾਂਗਾ, ਉਹਨਾਂ ਨੂੰ ਵੀ ਕੈਦੀ ਬਣਾਵਾਂਗਾ ਤਾਂ ਮੇਰਾ ਜਿਹੜਾ ਵੈਰ ਹੈ, ਮੇਰੀ ਜਿਹੜੀ ਦੁਸ਼ਮਣੀ ਹੈ, ਉਹ ਤਾਂ ਪੂਰਨ ਤੌਰ ਤੇ ਸਫਲ ਹੋਵੇਗੀ, ਉਹਦੇ ਤੋਂ ਪਹਿਲਾਂ ਨਹੀਂ।
ਖਰਚੋ ਅਧਿਕ ਸੋ ਐਸੇ ਪਕੜੇ ਪੁਣ ਧਨ ਖਰਚੋ ਅਧਿਕ ਸੋ ਐਸੇ ਪਕੜਿਓ ਸਰਨਿਕ ਸਹਿ ਜੈਸੇ।
ਕਹਿੰਦਾ ਫਿਰ ਮੈਂ ਇੱਕ ਵਾਰੀ ਜੇ ਕਿਤੇ ਸ਼੍ਰੀ ਹਰਗੋਬਿੰਦ ਸਾਹਿਬ ਪਕੜੇ ਜਾਣ ਨਾ ਤੇ ਫਿਰ ਮੈਂ ਪੂਰੀ ਵਾਹ ਲਾ ਕੇ ਰੱਖ ਦਿਆਂਗਾ, ਜੇ ਮੈਨੂੰ ਜਿੰਨਾ ਮਰਜ਼ੀ ਧਨ ਖਰਚਣਾ ਪੈ ਜਾਏ, ਲੱਖਾਂ ਰੁਪਈਆ ਭਾਵੇਂ ਮੈਨੂੰ ਆਪਣਾ ਸਾਰਾ ਖਜ਼ਾਨਾ ਖਾਲੀ ਕਿਉਂ ਨਾ ਕਰਨਾ ਪੈ ਜਾਏ, ਮੈਂ ਸਾਰਾ ਧਨ ਖਰਚ ਦਿਆਂਗਾ ਪਰ ਕਿਸੇ ਤਰੀਕੇ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਫਿਰ ਕੈਦ ਚੋਂ ਨਿਕਲਣ ਨਹੀਂ ਦਿਆਂਗਾ। ਜੇ ਇੱਕ ਵਾਰ ਮੈਂ ਉਹਨਾਂ ਨੂੰ ਕੈਦੀ ਬਣਾ ਲਿਆ, ਕੈਦ ਕਰਵਾ ਦਿੱਤਾ ਤੇ ਫਿਰ ਇੰਨਾ ਧਨ ਖਰਚਾਂਗਾ, ਇੰਨਾ ਰੁਪਈਆ ਖਰਚਾਂਗਾ कि उत्थे फड़े हुए ही मारे जाणगे ते उस कैद विच्चों श्री हरगोबिंद साहब बाहर दी निकलन निकल सकणगे।
इतिहादक मन गिने बिसाला,
बहुत सारियां सोचां इह अपने मन विच सोचदा है, कई प्रकार दियां विचारां चंदू अपने मन च विचारदा है।
चिंता मैं दिन रहन दुखाला,
चिंता दे विच रात दिन दुखी रहिंदा चंदू के कदों ओ समा आवे, कदों ओ घड़ी आवे कि मैं श्री हरगोबिंद साहब नू कैद करा दियां। ਇਦਾਂ ਦੀਆਂ ਸੋਚਾਂ, ਇਦਾਂ ਦੀ ਚਿੰਤਾ ਇਹਦੇ ਮਨ ਦੇ ਵਿੱਚ ਚੱਲ ਰਹੀ ਹੈ, ਇਹਦੇ ਮਨ 'ਚ ਇਸ ਤਰ੍ਹਾਂ ਦਾ ਫਿਕਰ ਚੱਲ ਰਿਹਾ ਹੈ।
ਸ਼ਾਹ ਸਮੀਪਨ ਰਿਸ਼ਵਤ ਦੇਤ,
ਕਹਿੰਦਾ ਹੈ ਕਿ ਜਿਹੜੇ ਬਾਦਸ਼ਾਹ ਦੇ ਨੇੜੇ ਨੇ ਬੰਦੇ ਪਹਿਲਾਂ ਉਹਨਾਂ ਨੂੰ ਆਪਣਾ ਕਰ ਲਵਾਂ। ਇਸ ਤਰ੍ਹਾਂ ਇਹਨੇ ਜਿੰਨੇ ਬਾਦਸ਼ਾਹ ਦੇ ਨਿਕਟਵਰਤੀ ਅਹਿਲਕਾਰ ਵਜ਼ੀਰ ਅਫਸਰ ਨੇ ਉਹਨਾਂ ਨੂੰ ਰਿਸ਼ਵਤ ਦੇ ਕੇ ਚੰਦੂ ਨੇ ਉਹਨਾਂ ਨੂੰ ਆਪਣਾ ਕਰ ਲਿਆ, ਉਹਨਾਂ ਨੂੰ ਆਪਣਾ ਬਣਾ ਲਿਆ, ਆਪਣੇ ਵੱਲ ਦੀ ਗੱਲ ਕਰਨ ਵਾਸਤੇ ਉਹਨਾਂ ਨੂੰ ਪ੍ਰੇਰ ਲਿਆ ਹੈ।
ਕਹਿਬੇ ਕੋ ਅਵਸਰ ਨਾ ਲੇਤ,
ਪਰ ਹਾਲੇ ਚੰਦੂ ਨੂੰ ਕੋਈ ਅਵਸਰ ਨਹੀਂ ਮਿਲ ਰਿਹਾ, ਕੋਈ ਇਹੋ ਜਿਹਾ ਸਬੱਬ ਨਹੀਂ ਬਣ ਰਿਹਾ ਕਿ ਬਾਦਸ਼ਾਹ ਜਹਾਂਗੀਰ ਦੇ ਕੋਲ ਆਪਣੇ ਦਿਲ ਦੀ ਗੱਲ ਕਰੇ, ਕਿਉਂਕਿ ਬਿਨਾਂ ਅਵਸਰ ਤੋਂ ਗੱਲ ਨਹੀਂ ਸੀ ਕਰ ਸਕਦਾ। ਜੇ ਅਵਸਰ ਮਿਲਦਾ, ਸਮਾਂ ਮਿਲਦਾ ਤਾਂ ਹੀ ਗੱਲ ਕਰ ਸਕਦਾ ਸੀ। ਇਹਨੂੰ ਹਾਲੇ ਪੂਰਨ ਤੌਰ ਤੇ ਸਮਾਂ ਨਹੀਂ ਮਿਲ ਰਿਹਾ ਚੰਦੂ ਨੂੰ ਕਿ ਬਾਦਸ਼ਾਹ ਜਹਾਂਗੀਰ ਦੇ ਨਾਲ ਕੋਈ ਗੱਲਬਾਤ ਕਰ ਸਕੇ।
ਜਹਾਂਗੀਰ ਟਿਗ ਪਹੁੰਚੇ ਜਵੈ, ਅਨਕ ਘਾਤ ਬਾਤਨ ਕਹਿ ਤਵੈ।
ਜਦੋਂ ਵੀ ਚੰਦੂ ਬਾਦਸ਼ਾਹ ਜਹਾਂਗੀਰ ਦੇ ਕੋਲ ਪਹੁੰਚਦਾ, ਬਾਦਸ਼ਾਹ ਦੇ ਕੋਲ ਜਾ ਕੇ ਬਾਦਸ਼ਾਹ ਨੂੰ ਮਿਲਦਾ ਹੈ, ਕਈ ਪ੍ਰਕਾਰ ਦੀਆਂ ਗੱਲਾਂ ਬਣਾ ਬਣਾ ਕੇ ਕਹਿੰਦਾ ਹੈ ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ। ਬਾਦਸ਼ਾਹ ਦੀ ਚਾਪਲੂਸੀ ਕਰਦਾ, ਬਾਦਸ਼ਾਹ ਦੀ ਖੁਸ਼ਾਮਦ ਕਰਦਾ ਹੈ।
ਹਜ਼ਰਤ ਕੋ ਰੁਕ ਇੱਕ ਦਿਨ ਪਾਏ, ਕਰ ਜੋਰਤ ਕਹਿ ਬਿਨੈ ਅਲਾਏ।
ਕਈ ਦਿਨ ਬਾਦਸ਼ਾਹ ਦੇ ਕੋਲ ਜਾਂਦਾ ਰਿਹਾ, ਆਖਿਰਕਾਰ ਇੱਕ ਦਿਨ ਨੂੰ ਸਮਾਂ ਮਿਲ ਗਿਆ ਗੱਲ ਕਰਨ ਵਾਸਤੇ, ਕਿਉਂਕਿ ਖੁੱਲਾ ਸਮਾਂ ਚਾਹੀਦਾ ਸੀ ਆਪਣੀ ਗੱਲ ਕਹਿਣ ਵਾਸਤੇ, ਪੂਰੀ ਬਾਦਸ਼ਾਹ ਦੀ ਖੁਸ਼ੀ ਚਾਹੀਦੀ ਸੀ। ਰੋਜ਼ ਜਾਂਦਾ ਸੀ ਪਰ ਸਮਾਂ ਨਹੀਂ ਸੀ ਬਣਦਾ। ਏਦਾਂ ਕਈ ਦਿਨਾਂ ਬਾਅਦ ਇਹਨੂੰ ਸਮਾਂ ਮਿਲ ਗਿਆ, ਜਿਸ ਦਿਨ ਇਹ ਆਪਣੇ ਮਨ ਦੀ ਪੂਰੀ ਖੋਟ ਬਾਦਸ਼ਾਹ ਨੂੰ ਕਹਿ ਸਕਦਾ ਸੀ। ਇਹਨੇ ਹੱਥ ਜੋੜੇ, ਹੱਥ ਜੋੜ ਕੇ ਬਾਦਸ਼ਾਹ ਜਹਾਂਗੀਰ ਦੇ ਕੋਲ ਬੇਨਤੀ ਕਰਨ ਲੱਗਾ। ਚੰਦੂ ਕਹਿਣ ਲੱਗਾ,
ਮਾਜੇ ਦੇਸ਼ ਹਕੀਕਤ ਸਾਰੀ ਕਹਿਤ ਆਏ ਜੈਸੇ ਧਨ ਭਾਰੇ।
ਕਹਿਣ ਲੱਗਾ ਮਾਝੇ ਦੇਸ਼ ਦੇ ਸਾਰੀ ਹਕੀਕਤ, ਜਿਵੇਂ ਉੱਥੇ ਬਾਦਸ਼ਾਹ ਗਿਆ ਸੀ ਮਾਝੇ ਦੇ ਇਲਾਕੇ ਚ ਲਾਹੌਰ ਰਹਿ ਕੇ ਆਇਆ, ਉੱਥੋਂ ਜਿਵੇਂ ਪੈਸਾ ਇਕੱਠਾ ਕੀਤਾ, ਲੋਕਾਂ ਕੋਲ ਰੁਪਈਏ ਇਕੱਠੇ ਕੀਤੇ ਨੇ, ਟੈਕਸ ਉਗਰਾਇਆ, ਕਿੰਨਾ ਟੈਕਸ ਹੋਇਆ, ਕਿੰਨੀ ਮਾਇਆ ਹੋਈ ਹੈ, ਉਹ ਕੱਲੀ ਕੱਲੀ ਗੱਲ ਚੰਦੂ ਸਮਾਂ ਪਾ ਕੇ ਬਾਦਸ਼ਾਹ ਜਹਾਂਗੀਰ ਨੂੰ ਦੱਸ ਰਿਹਾ।
ਸ਼੍ਰੀ ਅਰਜਨ ਜੋ ਤੁਮ ਬੁਲਵਾਏ, ਲਾਪੁਰ ਮਿਲੇ ਆਪ ਡਿੱਗ ਆਏ।
ਕਹਿਣ ਲੱਗਾ ਚੰਦੂ ਬਾਦਸ਼ਾਹ ਜਹਾਂਗੀਰ ਨੂੰ, ਬਾਦਸ਼ਾਹ ਸਲਾਮਤ, ਤੁਸੀਂ ਲਾਹੌਰ ਸ਼ਹਿਰ ਵਿੱਚ ਗੁਰੂ ਅਰਜਨ ਸਾਹਿਬ ਨੂੰ ਆਪਣੇ ਕੋਲ ਬੁਲਾਇਆ ਸੀ, ਉਹਨਾਂ ਨੂੰ ਆਪਣੇ ਕੋਲ ਸੱਦਿਆ ਸੀ, ਉਹਨਾਂ ਦੇ ਉੱਤੇ ਤੁਸੀਂ ਕੁਝ 2 ਲੱਖ ਰੁਪਈਏ ਦਾ ਦੰਡ ਵੀ ਲਾਇਆ ਸੀ, ਤੇ ਗੁਰੂ ਅਰਜਨ ਸਾਹਿਬ ਜੀ ਤੁਹਾਡੇ ਕੋਲ ਚੱਲ ਕੇ ਆਏ ਸਨ।
ਤਿੰਨ ਪਰ ਲੋਕ ਪਇਓ ਤੈ ਜਲ ਤੇ, ਸੁੱਤ ਬੈਠਿਓ ਗਾਦੀ ਪਰ ਤਵ ਤੇ।
ਉਹ ਲਾਹੌਰ ਅਚਾਨਕ ਪਰਲੋਕ ਗਮਨ ਕਰ ਗਏ ਨੇ, ਸ੍ਰੀ ਗੁਰੂ ਅਰਜਨ ਸਾਹਿਬ ਜੀ ਅਚਾਨਕ ਪਰਲੋਕ ਚਲੇ ਗਏ ਨੇ, ਤੇ ਉਹਨਾਂ ਦੇ ਪਰਲੋਕ ਜਾਣ ਤੋਂ ਬਾਅਦ ਉਹਨਾਂ ਦਾ ਜਿਹੜਾ ਪੁੱਤਰ ਹੈ ਸ੍ਰੀ ਹਰਗੋਬਿੰਦ ਉਹਨਾਂ ਦਾ ਨਾਂ ਹੈ, ਉਹ ਉਹਨਾਂ ਦੀ ਗੱਦੀ ਦੇ ਉੱਤੇ ਬੈਠਾ, ਜਦੋਂ ਦਾ ਉਹ ਗੱਦੀ ਤੇ ਬੈਠਾ ਹੈ।
ਜਹਾਂਗੀਰ ਸੁਣ ਬੂਜਨ ਲਾਗੇ, ਕਬ ਕੋ ਕਿਮ ਸ਼੍ਰੀ ਗੁਰ ਤਨ ਤਿਆਗੇ।
ਬਾਦਸ਼ਾਹ ਜਹਾਂਗੀਰ ਪੁੱਛਣ ਲੱਗਾ ਚੰਦੂ ਨੂੰ, ਕਹਿਣ ਲੱਗਾ ਗੁਰੂ ਅਰਜਨ ਸਾਹਿਬ ਨੇ ਕਦੋਂ ਦਾ ਤਨ ਤਿਆਗ ਦਿੱਤਾ। ਹਾਲਾਂਕਿ ਬਾਦਸ਼ਾਹ ਜਾਣਦਾ ਸੀ ਸਭ ਕੁਝ, ਪਰ ਜਾਣ ਬੁੱਝ ਕੇ ਚੰਦੂ ਦੇ ਉੱਤੇ ਸਾਰਾ ਪਾਪ ਮੜਨਾ ਚਾਹੁੰਦਾ ਸੀ, ਇਸ ਕਰਕੇ ਅਣਜਾਣ ਜਿਹਾ ਬਣਾ ਪੁੱਛਦਾ ਹੈ ਜਹਾਂਗੀਰ ਬਾਦਸ਼ਾਹ। ਕਹਿੰਦਾ ਹੈ ਦੀਵਾਨ ਜੀ, ਗੁਰੂ ਅਰਜਨ ਸਾਹਿਬ ਜੀ ਨੇ ਭਲਾ ਕਦੋਂ ਦਾ ਤਨ ਤਿਆਗ ਦਿੱਤਾ ਹੈ?
ਹਮ ਜਬ ਮਿਲੇ ਕਿਤਕ ਦਿਨ ਪਾਛੇ, پاپر لوگ کون تھل آچے.
اسی جدو لاہور گرو ارجن صاحب نو ملے سی وہ آ کے ساڈے نال ملے سن, کچھ بچن بلاس بھی ساڈے ہوئے سی. اس تو کنے دن بعد انہاں نے پرلوک جانا کیتا ہے, کیڑی جگہ تے انہاں نے اپنا شریر تیاگیا ہے.
شانت روپ شوبت جن صورت منو وراغ تری نج مورت.
بڑے شانت روپ سن, شانتی دی مورتی مانو شوب رہی سی, اور جنہ دے ہردے وچ مانو وراغ سی اور وہ وراغ دی ہی مورت جاپ دے سن, وراغ دا ہی سروپ جاپ دے سن, بہت زیادہ مہان شانتی دے مہا مجسمے سن.
مردل بچن سن بے رچ جاگے پرب لیو لگا تند جاگ تیاگے.
انہاں دے مٹھے تے کومل بچن سن سن کے پرمیشر پرتی رچی جاگ دی سی. جدو بول دے سن تے انہاں دے ایک ایک بچن دا من تے اثر ہوندا سی, ہردے تے اثر ہوندا سی, اور پرمیشر پرتی لیو لگ دی سی. سنسار دے سارے جگت دے تندے تیاگن نو چیت کردا سی. ایدا دے انہاں دے مردل کومل بچن سن جنہاں نو سن کے سارا سنسار تیاگن نو چیت کردا سی.
سن جس چندو جر بر گئے بات فریب بناوت بھئے.
چندو نے بادشاہ جہانگیر دے کولوں گرو ارجن صاحب دا سجس سنیا نا, تے سندیا سارے سڑ بڑ گیا چندو, تے اس ویلے فریب بنا کے چھل بنا کے کپٹ دی رچنا رچ کے اے بولیا, تے فریب دا رچنا رچ کے چھل کردیا بولیا, کہن لگا
سنو شاہ جی لاپور ماہی ملے گرو جب راور پاہے.
بادشاہ سلامت سنو, جدو لاہور شہر وچ گرو ارجن صاحب آ کے تانوں ملے سن, تواڈے نال انہاں نے ملاقات کیتی سی, تے میں انہاں نو اپنے نال لے کے اپنے گھر چلا گیا سی.
تس پاچے کے تک دن رہے ایزا ہوئے مہا دکھ لئے.
تسی ادھر نو آگے دلی نو چل کے تے کچھ کے دن گرو جی اتھے لاہور ہی رہے, تے کچھ دن بعد انہاں نو ہیزا ہو گیا, تے ہیزے دے نال ہی انہاں دا شریر چھوٹیا ہے. ہیزے دی بیماری انہاں دے شریر وچ اٹھائی, تے ہیزے دے نال ہی انہاں نے اپنا تن کچھ دن بعد تیاگ دتا ہے.
راوی تیر جائے تن تیاگا سنگت ملی دیو تن تے داگا.
راوی دریا دے کنڈے دے اتے گرو ارجن صاحب نے اپنا شریر تیاگیا, ہیجا ہو گیا سی انہاں نوں, تے ہیجے کر کے انہاں نے اتے اپنا شریر تیاگیا راوی دے کنڈے تے. انہاں دیاں ساریاں سنگتاں نے گرسکھاں نے مل کے گرو ارجن صاحب دے شریر دا اتے جل پرواہ کر دتا ہے.
تن کو ست شری ہر گوبند گادی پر ترن بلند.
گرو ارجن صاحب تو بعد انہاں دا ایک پتر ہے, انہاں دا نام ہے شری ہر گوبند صاحب. وہ ہن اس ویلے جوانی چ پیر رکھ رہے نے, جوان ہو رہے نے, تے بڑے کہندے سنن وچ آیا بھی بڑی بھر جوانی ہے انہاں دے تن تے, لما اچا قد ہے, شریر دی ڈیل بڑی اچھی ہے. وہ اس وقت انہاں دی تھان تے گرتا گدی تے بیٹھے ہن.
تن کو بولن عرب ہارو لاپور تے آئی اخبارو.
بولن دا انہاں دے چال چلن دا انہاں دے وچرن دا سارا ٹنگ جڑا ہے وہ لاہور تو میرے کو خبر پہنچی ہے بھی اس ویلے وہ کی کر رہے ہیں. اخبارو دا مطلب ہوندا خبر پہنچنی, اخباراں سرکاری ادو بھی چھپدیاں سن, لکھ کے بھیجیاں جاندیاں سن خبراں. تے کہن لگا چندو کہ میرے کو انہاں دی اخبار پہنچی ہے لاہور تو, چل کے خبر آئی ہے کہ شری ہرگوبند صاحب کی کر رہے نے, وہ اج کل کیویں وچر رہے نے, کہو جیاں گلاں کردے نے, کی بولدے نے, کیویں وچردے نے, اے کلی کلی خبر گرو ہرگوبند صاحب بارے میرے کو پہنچی ہے.
سو خط پڑھ کے میں بسمایو.
جدو خبر دے چٹھی میرے کو پہنچی لاہور تو چل کے آئی ہے, تے پڑھ کے میں حیران ہی رہ گیا. جدو چٹھی پڑھی تے پڑھ کے میں دنگ ہو گیا.
سکل سکل اپورب بیونت بنایو.
شری ہرگوبند صاحب نے جنی پہلی انہوں نے پانچ گرو صاحبانہ تک مریادہ سی وہ ساری بدل کے ہی رکھ دیتی. ਉਹਨਾਂ ਨੇ ਤਾਂ ਸਾਰਾ ਕੰਮ ਹੀ ਉਲਟਾ ਕੇ ਰੱਖ ਦਿੱਤਾ। ਪਹਿਲੇ ਗੁਰੂਆਂ ਤੋਂ ਬਿਲਕੁਲ ਹੀ ਉਲਟ ਮਰਿਆਦਾ ਨਾਲ ਹੁਣ ਉਹ ਚੱਲਦੇ ਹਨ।
ਤਖਤ ਨਾਮ ਗਾਦੀ ਕੋ ਰੱਖਿਓ ਆਯੁਧ ਵਿਦਿਆ ਮੈਂ ਅਬਲਾ ਕੇ।
ਉਹਨਾਂ ਨੇ ਆਪਣੀ ਗੱਦੀ ਦਾ ਨਾਂ ਤਖਤ ਰੱਖ ਦਿੱਤਾ। ਪਹਿਲਾਂ ਤਾਂ ਗੁਰਤਾ ਗੱਦੀ ਕਹਿੰਦੇ ਸੀ, ਹੁਣ ਉਹ ਗੱਦੀ ਦੀ ਥਾਂ ਤੇ ਆਪਣੀ ਗੱਦੀ ਨੂੰ ਤਖਤ ਕਹਿੰਦੇ ਨੇ। ਕਹਿੰਦੇ ਇਹ ਸਾਡਾ ਤਖਤ ਹੈ, ਇਹ ਅਕਾਲ ਤਖਤ ਹੈ। ਇਹਦਾ ਆਪਣੀ ਗੱਦੀ ਦਾ ਨਾਂ ਜਿੱਥੇ ਤਖਤ ਰੱਖ ਲਿਆ ਹੈ, ਉੱਥੇ ਹੁਣ ਉਹ ਸ਼ਸਤਰਧਾਰੀ ਵੀ ਹੋ ਗਏ ਨੇ ਤੇ ਹਰ ਰੋਜ਼ ਸ਼ਸਤਰ ਵਿੱਦਿਆ ਦਾ ਅਭਿਆਸ ਕਰਦੇ ਨੇ, ਸ਼ਸਤਰ ਚਲਾਉਂਦੇ ਨੇ ਤੇ ਆਪਣੇ ਸਿੱਖਾਂ ਨੂੰ ਸ਼ਸਤਰ ਚਲਾਉਣ ਦੀ ਸਿੱਖਿਆ ਦਿੰਦੇ ਹਨ।
ਤਜਿਓ ਫਕੀਰੀ ਕੋ ਬੋ ਬੇਸ,
ਉਹਨਾਂ ਨੇ ਜਿਹੜਾ ਫਕੀਰੀ ਵਾਲਾ ਬੇਸ ਸੀ ਜਿਹੜੇ ਪਹਿਲੇ ਗੁਰੂਆਂ ਦਾ ਸੀ, ਉਹ ਫਕੀਰੀ ਵਾਲਾ ਬੇਸ ਸ੍ਰੀ ਹਰਗੋਬਿੰਦ ਸਾਹਿਬ ਨੇ ਤਿਆਗ ਦਿੱਤਾ ਹੈ।
ਸਮਤਾ ਚਾਤ ਸ਼ਾਹ ਵਿਸ਼ੇਸ਼,
ਬਾਦਸ਼ਾਹ ਸਲਾਮਤ, ਉਹ ਤਾਂ ਤੇਰੀ ਬਰਾਬਰੀ ਚਾਹੁੰਦੇ ਨੇ ਇਸ ਵਕਤ। ਏਦਾਂ ਉਹਨਾਂ ਨੇ ਸ਼ਸਤਰ ਬਸਤਰ ਧਾਰਨ ਕਰ ਲਿਆ, ਤਖਤ ਇਸ ਤਰ੍ਹਾਂ ਰਚ ਲਿਆ ਹੈ ਕਿ ਹੁਣ ਉਹ ਤੇਰੀ ਬਰਾਬਰੀ ਚਾਹੁੰਦੇ ਨੇ। ਕਹਿੰਦੇ ਅਸੀਂ ਵੀ ਬਾਦਸ਼ਾਹ ਦੇ ਬਰਾਬਰ ਹਾਂ। ਉਹ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਾਉਂਦੇ ਨੇ।
ਸੰਗ ਚਮੋਇਤ ਜੰਗ ਕਰਨ ਕੇ, ਰਾਕਤ ਦਿਨ ਪ੍ਰਦ ਸੁਪੱਟ ਬਰਨ ਕੇ।
ਉਹ ਤੇਰੀ ਫੌਜ ਨਾਲ ਲੜਾਈ ਕਰਨ ਵਾਸਤੇ, ਤੇਰੀ ਫੌਜ ਨਾਲ ਜੰਗ ਕਰਨ ਵਾਸਤੇ ਆਪਣੇ ਕੋਲ ਨੇਤਾ ਪ੍ਰਤੀ ਫੌਜਾਂ ਭਰਤੀ ਕਰ ਰਹੇ ਨੇ, ਸਿਪਾਹੀ ਭਰਤੀ ਕਰ ਰਹੇ ਨੇ। ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿੱਚ 400-400 ਸਿਪਾਹੀ ਇੱਕੋ ਦਿਨ ਉਹਨਾਂ ਨੇ ਆਪਣੇ ਕੋਲ ਭਰਤੀ ਕੀਤੇ ਨੇ, ਮੈਂ ਸੁਣਿਆ। ਔਰ ਉਹ ਸਾਰੀ ਫੌਜ ਇਸ ਕਰਕੇ ਤਿਆਰ ਕਰ ਰਹੇ ਨੇ ਕਿ ਹੇ ਬਾਦਸ਼ਾਹ, ਉਹ ਤੇਰੀ ਫੌਜ ਦਾ ਟਾਕਰਾ ਕਰਨਾ ਚਾਹੁੰਦੇ ਨੇ, ਉਹ ਤੇਰੇ ਨਾਲ ਮੁਕਾਬਲਾ ਕਰਨਾ ਚਾਹੁੰਦੇ ਨੇ।
ਕਹਿ ਵਾਵਨ ਲਾਗਿਓ ਪਤਸ਼ਾਹ, ਕਲੈ ਖੇਲ ਬਿਤੀ ਬਨ ਮਾਓ।
ਔਰ ਉਹ ਇਸ ਪ੍ਰਕਾਰ ਨਾਲ ਕਹਿਣ ਲੱਗ ਪਏ ਨੇ, ਆਪਣੇ ਆਪ ਨੂੰ ਪਾਤਸ਼ਾਹ ਵੀ ਕਹਾਉਣ ਲੱਗ ਪਏ ਨੇ। ਉਹਨਾਂ ਦੇ ਸਿੱਖ ਉਹਨਾਂ ਨੂੰ ਪਾਤਸ਼ਾਹ ਕਹਿੰਦੇ ਨੇ। ਹੁਣ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ। ਹੇ ਬਾਦਸ਼ਾਹ ਸਲਾਮਤ, ਤੈਨੂੰ ਕੱਲਾ ਪਾਤਸ਼ਾਹ ਕਹਿੰਦੇ ਨੇ, ਉਹਨਾਂ ਨੂੰ ਸੱਚਾ ਪਾਤਸ਼ਾਹ ਕਹਿੰਦੇ ਨੇ। ਤੇਰੇ ਤੋਂ ਵੀ ਜ਼ਿਆਦਾ ਸਰਵੋਤਮ ਆਪਣੇ ਆਪ ਨੂੰ ਕਹਾਉਂਦੇ ਨੇ। ਤੇ ਹੁਣ ਜੰਗਲਾਂ ਵਿੱਚ ਨਗਾਰੇ ਵਜਾ ਕੇ, ਨਡਰ ਹੋ ਕੇ, ਨਿਰਭੈ ਹੋ ਕੇ ਸ਼ਿਕਾਰ ਖੇਡਦੇ ਫਿਰਦੇ ਨੇ, ਕਿਸੇ ਦਾ ਡਰ ਨਹੀਂ ਮੰਨਦੇ, ਸ਼ਿਕਾਰ ਖੇਡਦੇ ਹਨ।
ਪੂਰਬ ਸਾਕੇ ਬ੍ਰਿੰਦ ਪਵਾੜੇ, ਜਿਨੋ ਕੀਨ ਵੱਡ ਜਾਂਗੇ ਅਖਾੜੇ।
ਫਿਰ ਉਹਨਾਂ ਨੇ ਆਪਣੇ ਕੋਲ ਢਾਡੀ ਰੱਖ ਲਏ ਨੇ, ਜਿਹੜੇ ਪਹਿਲਾਂ ਪਵਾੜੇ ਪਏ ਨੇ, ਜੰਗ ਯੁੱਧ ਹੋਏ ਨੇ, ਉਹਨਾਂ ਜੰਗਾਂ ਯੁੱਧਾਂ ਦੀਆਂ ਵਾਰਾਂ ਉਹ ਢਾਡੀ ਉਹਨਾਂ ਦੇ ਦਰਬਾਰ ਵਿੱਚ ਗਾਉਂਦੇ ਨੇ ਤੇ ਉਹਨਾਂ ਦੇ ਸਿੱਖ ਸੁਣਦੇ ਨੇ, ਸੁਣ ਸੁਣ ਕੇ ਵੀਰ ਰਸ ਜਗਾਉਂਦੇ ਨੇ। ਜਿਹੜੇ ਪਹਿਲਾਂ ਜੰਗ ਯੁੱਧ ਹੋਏ ਨੇ, ਸੂਰਮਿਆਂ ਬਹਾਦਰਾਂ ਦੇ ਜੰਗ ਯੁੱਧ ਹੋਏ ਨੇ, ਉਹਨਾਂ ਦੀਆਂ ਵਾਰਾਂ ਉਹਨਾਂ ਦੀ ਸਭਾ ਵਿੱਚ ਗਾਈਆਂ ਜਾਂਦੀਆਂ ਹਨ।
ਤਿੰਨ ਕੋ ਸੁਣੈ ਢਾਡੀਆਂ ਪਾਸ, ਪੁਣ ਆਪਣੋ ਬਲ ਕਹਿ ਪ੍ਰਕਾਸ਼।
ਕੋਲੋਂ ਢਾਡੀਆਂ ਦੇ ਕੋਲੋਂ ਬੜਾ ਸੁਜਸ ਸੁਣਦੇ ਨੇ। ਪਹਿਲਾਂ ਉਹਨਾਂ ਦੇ ਦਰਬਾਰ ਚ ਸ਼ਾਂਤਮਈ ਕੀਰਤਨ ਹੁੰਦਾ ਸੀ, ਹੁਣ ਕੀਰਤਨ ਦੀ ਬਜਾਏ ਉਹਨਾਂ ਦੇ ਦਰਬਾਰ ਚ ਢਾਡੀ ਵਾਰਾਂ ਗਾਉਂਦੇ ਨੇ, ਵੀਰ ਅਸੀਂ ਵਾਰਾਂ ਗਾਉਂਦੇ ਨੇ। ਸ਼ਸਤਰਧਾਰੀ ਸੂਰਮਿਆਂ ਦੇ ਹਿਰਦੇ ਚ ਉਤਸ਼ਾਹ ਜਗਾਉਂਦੇ ਨੇ। ਜਿਹੜੇ ਪਹਿਲਾਂ ਸੂਰਮੇ ਬਹਾਦਰ ਹੋਏ ਨੇ, ਉਹਨਾਂ ਬਹਾਦਰਾਂ ਦੀਆਂ ਵਾਰਾਂ ਉਹਨਾਂ ਦੇ ਢਾਡੀ ਉਹਨਾਂ ਦੇ ਦਰਬਾਰ ਵਿੱਚ ਗਾਉਂਦੇ ਨੇ, ਫਿਰ ਉਹਨਾਂ ਦੇ ਕੋਲੋਂ ਆਪਣਾ ਬਲ ਵੀ ਕਹਾਉਂਦੇ ਨੇ, ਉਹ ਜਿਹੜੇ ਢਾਡੀ ਨੇ। ਫਿਰ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਬਲ ਹੈ, ਉਹ ਵੀ ਸਭਾ ਵਿੱਚ ਬੋਲ ਬੋਲ ਕੇ ਉਚਾਰ ਕੇ ਦੱਸਦੇ ਨੇ।
ਬਿਨਾ ਪਰਗਨੇ ਬਿਨਾ ਤੁਮ ਕਹੇ, ਸੈਨ ਸਕੇਲਤ ਗਨਨਿਤ ਅਬੈ।
ਬਾਦਸ਼ਾਹ ਸਲਾਮਤ, ਇਹ ਹੁਣ ਤੁਸੀਂ ਵਿਚਾਰ ਕਰੋ ਕਿ ਤੁਸੀਂ ਉਹਨੂੰ ਕੋਈ ਪਰਗਣਾ ਨਹੀਂ ਦਿੱਤਾ, ਨਾ ਉਹਨਾਂ ਨੇ ਤੁਹਾਡੇ ਕੋਲੋਂ ਆਗਿਆ ਲਈ ਹੈ, ਤੁਹਾਡੇ ਬਿਨਾਂ ਦਿੱਤੇ ਕਿਸੇ ਪਰਗਣੇ ਤੋਂ। ਜਿਹਦੇ ਕੋਲ ਪਰਗਣਾ ਹੋਵੇ ਉਹ ਫੌਜ ਰੱਖ ਸਕਦਾ, ਉਹਨਾਂ ਕੋਈ ਪਰਗਣਾ ਨਹੀਂ। ਫਿਰ ਤੁਹਾਡੀ ਕੋਈ ਆਗਿਆ ਨਹੀਂ ਹੈ, ਤੁਹਾਡੀ ਆਗਿਆ ਤੋਂ ਬਿਨਾਂ ਉਹਨਾਂ ਨੇ ਆਪਣੇ ਕੋਲ ਸੈਨਾ ਇਕੱਠੀ ਕਰਨੀ ਸ਼ੁਰੂ ਕੀਤੀ ਹੈ। ਕਿਹਦੇ ਕੋਲੋਂ ਪੁੱਛਿਆ ਉਹਨਾਂ, ਹੇ ਬਾਦਸ਼ਾਹ ਤੂੰ ਹਿੰਦੁਸਤਾਨ ਦਾ ਬਾਦਸ਼ਾਹ ਹੈ, ਤੇਰੇ ਕੋਲੋਂ ਆਗਿਆ ਨਹੀਂ ਲਈ, ਕਿਹਦੇ ਕੋਲੋਂ ਪੁੱਛਿਆ? ਉਹਨਾਂ ਨੇ ਫੌਜ ਆਪਣੇ ਕੋਲ ਰੱਖਣੀ ਸ਼ੁਰੂ ਕਰ ਲਈ ਹੈ।
ਅਸਨੇ ਹੋਏ ਉਠਾਵੇ ਦੁੰਦ,
ਬਾਦਸ਼ਾਹ ਐਸਾ ਨਾ ਹੋਵੇ ਕਿ ਆਉਣ ਵਾਲੇ ਸਮੇਂ ਚ ਤੇਰੇ ਬਰ ਖਿਲਾਫ ਬਗਾਵਤ ਦਾ ਝੰਡਾ ਖੜਾ ਕਰ ਦੇਣ, ਆਉਣ ਵਾਲੇ ਸਮੇਂ ਚ ਤੇਰੇ ਨਾਲ ਕਿਤੇ ਭਿਆਨਕ ਦੁੰਦ ਰਚਣਾ ਸ਼ੁਰੂ ਕਰ ਦੇਣ।
ਕਿਸ ਟਿੱਕੇ ਰਹੇ सो पद मिल ब्रिंद
क्योंकि जदो सूरमे कट्ठे हो जाते ने फिर वो टिक के थोड़ी रेंदे ने सूरमा तो एक ही माण नहीं हुंदा ते उन्होंने तो सैकड़िया की गिणती च सूरमे अपने को रख ले ने ਉਹ ਸੂਰਮੇ ਕਿੰਨਾ ਕੁ ਚਿਰ ਉਹਨਾਂ ਕੋਲ ਟਿਕ ਕੇ ਰਹਿਣਗੇ ਹੁਣ ਉਹ ਬਹੁਤੇ ਲੰਮੇ ਸਮੇਂ ਤੱਕ ਨਹੀਂ ਟਿਕਣਗੇ
ਕਹਿ ਨਿਜ ਚਮੋ ਚਡਾਵਨ ਕਰੀਐ ਬਿਨਾ ਲੜੇ ਤੇ ਪ੍ਰਥਮ ਪਕੜੀਐ
ਇਹ ਬਾਦਸ਼ਾਹ ਸਲਾਮਤ ਹੁਣ ਜਾ ਤਾਂ ਤੁਸੀਂ ਏਦਾਂ ਕਰੋ ਆਪਣੀ ਫੌਜ ਚੜਾਓ ਆਪਣੇ ਸਿਪਾਹੀ ਭੇਜੋ ਕਿ ਬਿਨਾਂ ਲੜਿਆਂ ਸ੍ਰੀ ਹਰਗੋਬਿੰਦ ਸਾਹਿਬ ਨੂੰ ਪਕੜ ਕੇ ਇੱਥੇ ਆਪਣੇ ਕੋਲ ਮੰਗਾ ਲਓ ਇਹ ਬੜਾ ਵੱਡਾ ਗੁਨਾਹ ਹੈ ਉਹਨਾਂ ਦਾ ਕਿਹਦੇ ਕੋਲੋਂ ਪੁੱਛ ਕੇ ਫੌਜ ਰੱਖ ਰਹੇ ਨੇ ਕਿਹਦੇ ਕੋਲੋਂ ਪੁੱਛ ਕੇ ਉਹਨਾਂ ਨੇ ਸਿਪਾਹੀ ਰੱਖੇ ਨੇ ਉਹਨਾਂ ਕੋਲ ਕੋਈ ਪਰਗਣਾ ਨਹੀਂ ਨਾ ਉਹਨਾਂ ਕੋਲ ਤੁਹਾਡੀ ਇਜਾਜ਼ਤ ਹੈ ਇਸ ਕਰਕੇ ਬਿਨਾਂ ਲੜਿਆ ਹਾਲੇ ਵੀ ਸਮੇਂ ਤੁਸੀਂ ਸਿਪਾਹੀ ਭੇਜੋ ਫੌਜ ਭੇਜੋ ਤੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਪਕੜ ਕੇ ਇੱਥੇ ਆਪਣੇ ਕੋਲ ਮੰਗਾ ਲਵੋ
ਕਹਿ ਭੇਜੋ ਨਰ ਆਛੋ ਕੋਏ ਆਪਣੇ ਨਿਕ ਹਕਾਰ ਹੋ ਸੋਏ
ਫੌਜ ਨਹੀਂ ਭੇਜਣੀ ਤੇ ਕੋਈ ਚੰਗਾ ਬੰਦਾ ਭੇਜ ਦਿਓ ਆਪਣਾ ਵਿਸ਼ਵਾਸ ਪਾਤਰ ਬੰਦਾ ਭੇਜ ਦਿਓ ਜਿਹੜਾ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਸੱਦ ਕੇ ਬੁਲਾ ਕੇ ਤੁਹਾਡੇ ਕੋਲ ਲੈ ਆਵੇ
ਦੱਬਿਓ ਰਹਿ ਨਾ ਦੋਂਦੇ ਉਠਾਵੇ
ਜੇ ਉਹ ਤੁਹਾਡੇ ਕੋਲ ਆ ਜਾਣਗੇ ਤੇ ਫਿਰ ਦੱਬੇ ਰਹਿਣਗੇ ਫਿਰ ਉਹ ਜੰਗ ਨਹੀਂ ਕਰਨਗੇ ਫਿਰ ਕੋਈ ਕਿਸੇ ਪ੍ਰਕਾਰ ਦਾ ਦੁੱਧ ਨਹੀਂ ਰਚਣਗੇ
ਗਏ ਆਪ ਕਰੋ ਜਿਉਂ ਭਾਵੇ
ਮੇਰਾ ਫਰਜ਼ ਤਾਂ ਬਣਦਾ ਸੀ ਤੁਹਾਨੂੰ ਕਹਿਣਾ ਅੱਗੇ ਤੁਹਾਡੀ ਮਰਜ਼ੀ ਆ ਬਾਦਸ਼ਾਹ ਸਲਾਮਤ ਤੁਹਾਡੇ ਮਨ ਨੂੰ ਜੋ ਭਾਵੇ ਤੁਸੀਂ ਉਸੇ ਤਰ੍ਹਾਂ ਕਰੋ
ਸ਼ਾਸ ਮੀਪੀ ਜੋ ਉਮਰਾਓ ਚੰਦ ਬਾਤ ਕੋ ਕਰੈ ਪੁਸ਼ਟਾਓ
ਕਹਿੰਦੇ ਜਿਹੜੇ ਬਾਦਸ਼ਾਹ ਦੇ ਕੋਲ ਸਮੀਪੀ ਉਮਰਾਵ ਬੈਠੇ ਸੀ ਨਾ ਜਿਹੜੇ ਚੰਦੂ ਨੇ ਰਿਸ਼ਵਤ ਦੇ ਕੇ ਖਰੀਦ ਲਏ ਸੀ ਸਾਰੇ ਜਦੋਂ ਚੰਦੂ ਨੇ ਇਹ ਗੱਲ ਆਖੀ ਤੇ ਉਹ ਵੀ ਬੋਲ ਪਏ ਕੋਲੋਂ ਕਹਿੰਦੇ ਜੀ ਹਾਂ ਬਿਲਕੁਲ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਉਹਨਾਂ ਨੇ ਚੰਦੂ ਦੀ ਗੱਲ ਨੂੰ ਹੋਰ ਪੁਸ਼ਟ ਕੀਤਾ ਚੰਦੂ ਦੀ ਗੱਲ ਵਾਸਤੇ ਹੋਰ ਦਰੁਸਤੀ ਦੀ ਹਾਮੀ ਭਰ ਦਿੱਤੀ ਕਹਿੰਦੇ ਜੀ ਦੀਵਾਨ ਚੰਦੂ ਬਿਲਕੁਲ ਸਹੀ ਕਹਿ ਰਿਹਾ
ਰਿਸ਼ਵਤ ਲੈ ਨਾ ਹਰ ਜੋ ਨਰ ਬੁਰਾ ਭਲਾ ਨਾ ਵਿਚਾਰਤ ਉਰਮੈ
ਭਾਈ ਸੰਤੋਖ ਸਿੰਘ ਜੀ ਇੱਥੇ ਆਪਣੇ ਵੱਲੋਂ ਇੱਕ ਵਿਚਾਰ ਦੇ ਰਹੇ ਨੇ ਕਹਿੰਦੇ ਜਿਹੜੇ ਰਿਸ਼ਵਤ ਖੋਰੀ ਰੱਖਣ ਵਾਲੇ ਰਿਸ਼ਵਤ ਖੋਰ ਦੀ ਬਿਰਤੀ ਰੱਖਣ ਵਾਲੇ ਰਿਸ਼ਵਤ ਲੈਣ ਵਾਲੇ ਲੋਕ ਹੁੰਦੇ ਨੇ ਉਹ ਇਹ ਵਿਚਾਰ ਨਹੀਂ ਕਰਦੇ ਕਿ ਇਹ ਭਲਾ ਹੈ ਜਾਂ ਬੁਰਾ ਹੈ ਉਹ ਭਲੇ ਬੁਰੇ ਦੀ ਵਿਚਾਰ ਨਹੀਂ ਕਰਦੇ ਉਹਨਾਂ ਦੀ ਮਤ ਦੇ ਉੱਤੇ ਸਿਰਫ ਰਿਸ਼ਵਤ ਦਾ ਪਰਦਾ ਪਿਆ ਰਹਿੰਦਾ ਰਿਸ਼ਵਤ ਲੈਣ ਵਾਲਾ ਬੰਦਾ ਕਦੇ ਵੀ ਕਿਸੇ ਦੇ ਭਲੇ ਜਾਂ ਬੁਰੇ ਦੀ ਪਹਿਚਾਣ ਨਹੀਂ ਕਰ ਸਕਦਾ
ਜਿਸ ਤੇ ਲੈ ਤਿਸ ਕੋ ਰੁਖ ਕਰੈ
ਜਿਹਦੇ ਕੋਲੋਂ ਰਿਸ਼ਵਤ ਲੈ ਲੈਂਦੇ ਨੇ ਬਸ ਉਹਦੀ ਹਾਮੀ ਭਰਦੇ ਨੇ ਮਰਦੇ ਦਮ ਤੱਕ ਉਸੇ ਦੀ ਵਡਿਆਈ ਕਰਦੇ ਨੇ
ਸੱਚ ਕਿ ਝੂਠ ਵਿਚਾਰ ਨਾਲ ਤਰੈ
ਉਹ ਸੱਚ ਹੈ ਕਿ ਝੂਠ ਹੈ ਇਹਦੀ ਵਿਚਾਰ ਨਹੀਂ ਕਰਦੇ ਕਿ ਅਸੀਂ ਸੱਚੇ ਦੀ ਹਾਮੀ ਭਰ ਰਹੇ ਹਾਂ ਜਾਂ ਝੂਠੇ ਦੀ ਭਰ ਰਹੇ ਹਾਂ ਸੱਚੇ ਝੂਠੇ ਦੀ ਵਿਚਾਰ ਨਹੀਂ ਰੱਖਦੇ
ਜਹਾਂਗੀਰ ਉਰ ਤਬ ਪਛਾਨੇ ਮਿਲ ਸਕਲਨ ਜਿਮ ਕੀਨ ਬਖਾਨੇ
ਬਾਦਸ਼ਾਹ ਜਹਾਂਗੀਰ ਨੇ ਜਦੋਂ ਸਾਰਿਆਂ ਨੇ ਹਾਮੀ ਭਰਨੀ ਸ਼ੁਰੂ ਕਰ ਦਿੱਤੀ ਜਿਹੜੇ ਉਮਰਾਵ ਅਫਸਰ ਸੀ ਉਹ ਵੀ ਚੰਦੂ ਦੀ ਗੱਲ ਦੀ ਦਰੁਸਤੀ ਕਰਨ ਲੱਗ ਪਏ ਤੇ ਬਾਦਸ਼ਾਹ ਹੁਣ ਇਕੱਲਾ ਵਿੱਚ ਬੈਠਾ ਆਲੇ ਦੁਆਲੇ ਸਾਰੇ ਇੱਕੋ ਗੱਲ ਕਹਿਣ ਵਾਲੇ ਸਨ ਤੇ ਹੁਣ ਬਾਦਸ਼ਾਹ ਇਹ ਵੀ ਨਹੀਂ ਸੀ ਕਹਿ ਸਕਦਾ ਕਿ ਮੈਂ ਨਹੀਂ ਮੰਨਦਾ ਉਹਨਾਂ ਸਾਰਿਆਂ ਦੀਆਂ ਗੱਲਾਂ ਬਾਦਸ਼ਾਹ ਜਹਾਂਗੀਰ ਨੇ ਸੁਣੀਆਂ ਹਨ
ਸ੍ਰੀ ਗੁਰਗਾਦੀ ਕਹਿ ਗੁਣ ਭਾਰੇ ਆਪਣ ਬਡਨ ਪਰ ਲਖ ਉਪਕਾਰੇ
ਬਾਦਸ਼ਾਹ ਜਹਾਂਗੀਰ ਨੇ ਇੱਕ ਵਾਰੀ ਗੁਰਤਾ ਗੱਦੀ ਦੇ ਗੁਣਾਂ ਦੀ ਵਿਚਾਰ ਕੀਤੀ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਬੜੇ ਵੱਡੇ ਗੁਣ ਨੇ ਜਹਾਂਗੀਰ ਨੇ ਵਿਚਾਰ ਕੀਤੀ ਕਿ ਜਿਹੜੇ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਰਹੇ ਨੇ ਉਹਨਾਂ ਨੇ ਸਾਡੇ ਵੱਡਿਆਂ ਤੇ ਬੜੇ ਉਪਕਾਰ ਕੀਤੇ ਨੇ ਧੰਨ ਗੁਰੂ ਨਾਨਕ ਸਾਹਿਬ ਦੇ ਸਾਡੇ ਵੱਡਿਆਂ ਤੇ ਉਪਕਾਰ ਨੇ ਬਾਬਰ ਨੂੰ ਹਿੰਦੁਸਤਾਨ ਦਾ ਰਾਜ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ ਇਹਦਾ ਜਹਾਂਗੀਰ ਆਪਣੇ ਵੱਡਿਆਂ ਤੇ ਕੀਤੇ ਗੁਰੂ ਸਾਹਿਬਾਂ ਦੇ ਜਿਹੜੇ ਉਪਕਾਰ ਨੇ ਉਹਨਾਂ ਦੀ ਵਿਚਾਰ ਕਰਦਾ ਹੈ
ਦੁਸ਼ਟਨ ਤੇ ਦੂਤੀ ਸੁਨ ਕਾਨ ਸੰਸੈ ਹੋਤ ਸ਼ਾਹ ਤੋਂ ਆਨ
ਜਿਹੜੇ ਜਿੰਨੇ ਦੁਸ਼ਟ ਬੈਠੇ ਸੀ ਉਹਨਾਂ ਦੇ ਕੋਲੋਂ ਇਹ ਚੁਗਲੀਆਂ ਸੁਣ ਕੇ ਗੁਰੂ ਘਰ ਦੀਆਂ ਇੱਕ ਵਾਰ ਜਹਾਂਗੀਰ ਦਾ ਮਨ ਸੰਸਾ ਗ੍ਰਸਤ ਹੋ ਗਿਆ ਇੱਕ ਵਾਰ ਜਹਾਂਗੀਰ ਦੇ ਮਨ ਦੇ ਵਿੱਚ ਵੀ ਪੂਰਾ ਸੰਸਾ ਪੈ ਗਿਆ
ਪ੍ਰਥਮ ਭਾਰਤਾ ਤਸਕਰ ਕੇਰੇ ਕਹਿਤ ਰਹੇ ਨੈ ਨਿਰਣੈ ਰੇ
ਸੋਚਦਾ ਜਹਾਂਗੀਰ ਮਨ ਚ ਕਿ ਪਹਿਲਾਂ ਇਹਨਾਂ ਨੇ ਗੱਲ ਕਹੀ ਸੀ ਕਿ ਗੁਰੂ ਅਰਜਨ ਸਾਹਿਬ ਨੇ ਆਪਣੇ ਕੋਲ ਚੋਰ ਰੱਖੇ ਨੇ ਉਹ ਗੱਲ ਸਹੀ ਨਹੀਂ ਸੀ ਜਹਾਂਗੀਰ ਸੋਚ ਰਿਹਾ कि वह गल सही नहीं सी उन्होंने कोई चोर नहीं निकलिया मैं पूरी गल निर्णय करके चंगी तरह वेख चुका हां
तीन को तन बिन सियो सुत रे बैठे गुरता पद को ले
गुरु अर्जन साहब का तन बिनसिया उन्हों का पुत्र उन्हों तो बाद गुरता गद्दी के पद से बैठा है गुरता गद्दी की पदवी उन्होंने पुत्र नू प्राप्त हुई है ते ओ गुरु बन के गद्दी ते बैठे ने
जावत करो नहीं निर्धारे तावत बने न करन बिगाड़े
जदों तक मैं इस गल नू चंगी तरह निर्धारित नहीं कर लेंदा उदों तक मैं उन्हां नाल बिगाड़ नहीं कर सकदा बादशाह सोच रहा है कि मैं सीधा इन्हां दे आखे लग के उन्हां नाल बिगाड़ नहीं कर सकदा जदों तक इस गल दा निर्णय नहीं हुंदा खबरे उन्हां ने फौज रखी भी है कि नहीं रखी हाले तां इह कह ही रहे ने ना इन्हां दे कहण ते मैं किवें सारियां गल्लां मन लवां जहांगीर सोचदा है कि जदों तक पूर्ण तौर ते मैं इस गल दा निर्धारित निर्णय नहीं कर लेंदा उदों तक मैं उन्हां नाल किसी प्रकार दा बिगाड़ नहीं कर सकदा
रहो गिनत कुछ हुक्म ना देओ
इस गल दी विचार जहांगीर ने कीती अपने मन च ने कोई हुक्म नहीं कीता उस वेले कोई हुक्म जारी नहीं कीता
उठियो सभा ते अंतर गयो
इन्हें अपनी सभा बर्खास्त कीती ते उस वेले उठ के अपने अंदर महल विच चला गया
दिन दूसर मैं चितवत शाओ आयो तब वजीर खा पाओ
दूजा दिन आ गया ते दूजे दिन बादशाह अपने मन च इसे गल दी विचार कर रहा है कि गुरु हरगोबिंद साहब नू मिलना चाहिए उन्हां नाल एक वेरी मुलाकात जरूर करनी चाहिए है यह मन च सोच ही रहा सी कि इन्ने नू गुरु घर का एक श्रद्धालु वजीर इहदा नां सी वजीर खां यह लाहौर का रहण वाला सी बादशाह का निकटवर्ती वजीर सी यह गुरु घर का प्रेमी सी क्योंकि इहदे जलोदर का रोग गुरु घरों ठीक होया सी सुखमणी साहब का पाठ सुनिया करता से आप भी जिनी देर तक जिंदा रहा दो पाठ सुखमणी साहब दे रोज करया करता से जदों भी किते गुरु घर के बरखिलाफ बादशाह कोल गल हुंदी सी ते एह कोल बैठ के गुरु घर की गवाही भरदा सी गुरु घर वास्ते उपमा करदा सी कि सतगुरां दे घर ते कम नहीं हुंदा इस करके बादशाह जहांगीर ने जदों वेख्या कि वजीर खां बादशाह जहांगीर नू मिलन वास्ते आया है
गुर बिरतांत बुझियो तिस तीर संत रूप ही अर्जन तीर
जहांगीर बादशाह वजीर खां नू पुछन लगा कहन लगा जी गुरु अर्जन साहब जी ता बड़े संत रूप सन बड़े धीरजी सन उन्हां अंदर दा धीरज कहिंदे दस्या ही नहीं जा सकदा किन्ना धीरज सी उन्हां अंदर ते ओ संत रूप सन
हमने सुनियो पयो पर लोका लापुर मैं तिन दर्श बिलोका
मैं सुनिया के ओ परलोक गमन कर गए ने ते लाहौर दे विच उना ने अपना शरीर त्यागया उथे मैं उना दे दर्शन कीते सन
दूती करते ओ तब चंदो सुन मैं पयो ना निठर बिलंद
चलू ने बड़िया चुगलियां कीतियां उना दिया मेरे कोल पर मैं सुन के उना चुगलियां ते विश्वास नहीं कीता उना चुगलियां ते मैं किसे प्रकार दा यकीन नहीं कीता ए बड़ा बड़ा कठोर बोल बोल के उना ते दोष लाउंदा रहा
अब तिन को नंदन एक सुनियो अपर बिरतांत चंदो ने बनियो
हुण मैं सुनिया कि उन्हां दा एक साहिबजादा है श्री हरगोबिंद साहब उन्हां दा नां है ते उन्हां दा उस साहिबजादे बारे भी चंदू ने मैनू कल बड़ियां गल्लां दसियां ने श्री हरगोबिंद साहब बारे भी उन्हें आके मैनू बहुत कुछ दसिया है
सुपत शस्त्र युद गन ठीक रख है दुंद देश करबो अबलख
मैं ए सुनिया चंदू दे मुंहों के श्री हरगोबिंद साहब ने अपने कोल शस्त्र रख ले ने फौजा रख लिया ने घोड़े रखने शुरू कर दिते ने फौजा दियां तैयारियां करनियां शुरू कर दित्तियां कि वह आउण वाले समय च मेरे दो देश विच फतूर पाना चाहुंदे ने आउण वाले समय च मेरे देश विच जंग दे अखाड़े रचना चाहुंदे ने मैं ए सुनिया
ए प्रसंग सब मोए सुनावो पटै सैन कै नैन बताओ
वजीर खां हुण इह गल तू दस मैनू तू तां गुरु घर बारे सब कुछ जानदा ही है ਹੁਣ ਤੂੰ ਦੱਸ ਕੇ ਮੈਂ ਉਹਨਾਂ ਦੇ ਕੋਲ ਫੌਜ ਭੇਜਾਂ ਕਿ ਨਾ ਭੇਜਾਂ? ਮੈਨੂੰ ਤਾਂ ਚੰਦੂ ਤੇ ਸਾਰੇ ਅਫਸਰਾਂ ਨੇ ਕਿਹਾ ਵੀ ਫੌਜ ਭੇਜ ਕੇ ਉਹਨਾਂ ਨੂੰ ਕੈਦੀ ਬਣਾ ਲੈ, ਪਰ ਮੈਂ ਹਾਲੇ ਵਿਚਾਰ ਕਰ ਰਿਹਾ ਵਜ਼ੀਰ ਖਾਂ, ਤੂੰ ਦੱਸ ਕਿ ਮੈਂ ਉੱਥੇ ਫੌਜ ਭੇਜਾਂ ਕਿ ਨਾ ਭੇਜਾਂ?
ਨਾਏ ਤਨਰ ਨੀ ਕੋ ਇੱਕ ਜਾਏ ਨਿਕਟ ਹਮਾਰੇ ਲਿਆਏ ਬੁਲਾਏ।
ਜਾਂ ਫਿਰ ਮੈਂ ਕੋਈ ਚੰਗਾ ਸਿਆਣਾ ਬੰਦਾ ਉਹਨਾਂ ਦੇ ਕੋਲ ਭੇਜਾਂ ਜਿਹੜਾ ਉਹਨਾਂ ਨੂੰ ਬੁਲਾ ਕੇ ਇੱਥੇ ਮੇਰੇ ਕੋਲ ਦਿੱਲੀ ਲੈ ਕੇ ਆਵੇ।
ਜੇ ਚਿੱਤ ਮੈਂ ਚੈਤਕ ਬਖੇਰਾ ਹਾਂ ਮੈਂ ਦਿੱਲੀ ਪੁਰ ਬਿਨ ਬੇਰਾ।
ਜੇ ਗੁਰੂ ਹਰਗੋਬਿੰਦ ਸਾਹਿਬ ਆਪਣੇ ਚਿੱਤ ਚ ਬਖੇੜਾ ਨਾ ਚਾਹੁੰਦੇ ਹੋਣਗੇ ਤੇ ਉਹ ਜ਼ਰੂਰ ਮੇਰੀ ਗੱਲ ਮੰਨ ਕੇ ਦਿੱਲੀ ਮੈਨੂੰ ਮਿਲਣ ਆਉਣਗੇ, ਜੇ ਉਹਨਾਂ ਦੇ ਮਨ ਚ ਵਧੀ ਹੋਈ ਤੇ ਨਹੀਂ ਆਉਣ ਲੱਗੇ। ਤੇ ਜੇ ਉਹਨਾਂ ਦੇ ਮਨ ਦੇ ਵਿੱਚ ਬਖੇੜੇ ਦੀ ਇੱਛਾ ਨਾ ਹੋਈ ਤੇ ਉਹ ਜ਼ਰੂਰ ਮੈਨੂੰ ਮਿਲਣ ਵਾਸਤੇ ਦਿੱਲੀ ਆਉਣਗੇ, ਬਿਨਾਂ ਦੇਰੀ ਤੋਂ ਆਉਣਗੇ।
ਜੇ ਨੈ ਮਨ ਮਨ ਮੈਂ ਔਰ ਗਮਨੇ ਚਮੂ ਜਾਏ ਤਿਸ ਠੋਰ।
ਜੇ ਉਹਨਾਂ ਨੇ ਮੇਰੀ ਗੱਲ ਨਾ ਮੰਨੀ ਤੇ ਉਹ ਦਿੱਲੀ ਨਾ ਆਏ ਚੱਲ ਕੇ ਤੇ ਫਿਰ ਮੈਂ ਉਹਨਾਂ ਦਾ ਬੰਦੋਬਸਤ ਕਰਨ ਵਾਸਤੇ ਫੌਜ ਭੇਜਾਂਗਾ, ਫਿਰ ਮੇਰੀ ਮਜਬੂਰੀ ਬਣ ਜਾਏਗੀ, ਫਿਰ ਤਾਂ ਮੈਨੂੰ ਫੌਜ ਉਹਨਾਂ ਕੋਲ ਭੇਜਣੀ ਪਵੇਗੀ, ਜਿਹੜੀ ਫੌਜ ਜਾ ਕੇ ਫਿਰ ਉਹਨਾਂ ਦਾ ਬੰਦੋਬਸਤ ਕਰੇਗੀ।
ਕਿੰਚ ਬੇਗ ਅਲ ਖਾਨ ਵਜ਼ੀਰ ਸੁਣ ਕਹਿ ਸਕਲ ਸ਼ਾਹ ਕੇ ਤੀਰ।
ਉਹ ਬੰਦੇ ਬੈਠੇ ਸੀ ਜਹਾਂਗੀਰ ਕੋਲ, ਜਦੋਂ ਜਹਾਂਗੀਰ ਨੇ ਗੱਲ ਕਹੀ, ਇੱਕ ਦਾ ਨਾਂ ਸੀ ਕਿੰਚ ਬੇਗ ਤੇ ਦੂਜਾ ਸੀ ਵਜ਼ੀਰ ਖਾਂ। ਵਜ਼ੀਰ ਖਾਂ ਤੇ ਕਿੰਚ ਬੇਗ ਇਹ ਦੋਵੇਂ ਬਾਦਸ਼ਾਹ ਜਹਾਂਗੀਰ ਕੋਲ ਬੈਠੇ, ਇਹਨਾਂ ਨੇ ਸਾਰੀ ਗੱਲ ਬਾਦਸ਼ਾਹ ਦੇ ਮੂੰਹ ਤੋਂ ਸੁਣੀ ਹੈ।
ਜੁਗ ਕਰ ਜੋਰੇ ਅਰਜ ਗੁਜ਼ਾਰੇ ਸ਼੍ਰੀ ਗੁਰੂ ਅਰਜਨ ਪਰ ਉਪਕਾਰੇ।
ਇਹਨਾਂ ਨੇ ਆਪਣੇ ਦੋਵੇਂ ਹੱਥ ਜੋੜੇ, ਕਿੰਚ ਬੇਗ ਵੀ ਗੁਰੂ ਘਰ ਵਾਸਤੇ ਕੁਝ ਸ਼ਰਧਾ ਮਨ ਚ ਰੱਖਦਾ ਸੀ ਤੇ ਵਜ਼ੀਰ ਖਾਂ ਵੀ, ਇਹ ਦੋਵੇਂ ਹੱਥ ਜੋੜ ਕੇ ਬੋਲੇ, ਕਹਿਣ ਲੱਗੇ ਹੇ ਬਾਦਸ਼ਾਹ ਸਲਾਮਤ। ਵਜ਼ੀਰ ਖਾਂ ਕਹਿਣ ਲੱਗਾ ਕਿ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬੜੇ ਮਹਾਨ ਪਰਉਪਕਾਰੀ ਸਾਹਿਬ ਹੋਏ ਨੇ, ਉਹਨਾਂ ਦੇ ਬੜੇ ਵੱਡੇ ਪਰਉਪਕਾਰ ਨੇ ਸਾਰੇ ਭਾਰਤ ਵਾਸੀਆਂ ਤੇ, ਸਾਰੇ ਹਿੰਦੁਸਤਾਨ ਵਾਸੀਆਂ ਤੇ ਉਹਨਾਂ ਦੇ ਬੜੇ ਭਾਰੀ ਪਰਉਪਕਾਰ ਹਨ।
ਧਨ ਅਣਗਣ ਤੇ ਤਾਲ ਲਵਾਇਓ।
ਉਹਨਾਂ ਨੇ ਪਹਿਲਾਂ ਅਣਗਿਣਤ ਪੈਸਾ ਖਰਚ ਕੇ, ਪੈਸੇ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੇ, ਅਣਗਿਣਤ ਰੁਪਈਆ ਖਰਚ ਕੇ ਉਹਨਾਂ ਨੇ ਬਹੁਤ ਵਧੀਆ ਪਾਵਨ ਤਾਲ ਸਰੋਵਰ ਲਵਾਇਆ ਹੈ।
ਹਿੰਦੂ ਤੁਲਕ ਸਭ ਕੋ ਸੁਖਦਾਇਓ।
ਉਹ ਸਰੋਵਰ ਜਿੰਨਾ ਹਿੰਦੂਆਂ ਵਾਸਤੇ ਸੁਖਦਾਈ ਹੈ ਉਹਨਾਂ ਮੁਸਲਮਾਨਾਂ ਵਾਸਤੇ ਵੀ ਸੁਖਦਾਈ ਹੈ, ਸਾਰਿਆਂ ਵਾਸਤੇ ਸਾਂਝਾ ਸਰੋਵਰ ਲਾਇਆ, ਜਿੱਥੇ ਹਿੰਦੂ ਵੀ ਜਾ ਕੇ ਇਸ਼ਨਾਨ ਕਰਕੇ ਰੋਗ ਰਹਿਤ ਹੁੰਦੇ ਨੇ ਤੇ ਮੁਸਲਮਾਨ ਵੀ ਜਾ ਕੇ ਰੋਗ ਰਹਿਤ ਹੁੰਦੇ ਹਨ।
ਦੁਤੀਆ ਤਾਲ ਇੱਕ ਲਗੇ ਬਨਾਵਨ ਤਿਸ ਮੈਂ ਬਿਗਨ ਕੀਨ ਉਮਰਾਵਨ।
ਬਾਦਸ਼ਾਹ ਇੱਕ ਦੂਜਾ ਸਰੋਵਰ ਵੀ ਉਹ ਲਵਾਣ ਲੱਗੇ ਸੀ, ਤਰਨ ਤਾਰਨ ਸਾਹਿਬ ਅੱਧਾ ਕੁ ਬਣਿਆ ਸੀ, ਇੱਕ ਬਾਈ ਬਣੀ ਸੀ, ਪਰ ਉੱਥੇ ਤੇਰੇ ਕੁਝ ਉਮਰਾਵ ਸਨ, ਉਹਨਾਂ ਨੇ ਵਿੱਚ ਬਿਘਨ ਪਾ ਦਿੱਤਾ, ਉਹ ਸਰੋਵਰ ਦੀ ਸੇਵਾ ਰੁਕ ਗਈ ਹੈ। ਇੱਕ ਦੂਜਾ ਸਰੋਵਰ ਵੀ ਉਹ ਲਾ ਰਹੇ ਸਨ, ਪਰ ਉਹਦੇ ਵਿੱਚ ਤੇਰੇ ਉਮਰਾਵਾਂ ਨੇ ਕੁਝ ਬਿਘਨ ਪਾਇਆ ਜਿਸ ਕਰਕੇ ਉਹ ਸੇਵਾ ਰੁਕੀ ਹੈ।
ਨਿਤ ਪ੍ਰਤ ਦੇ ਤੇ ਦੇਗ ਖਰਾਇਤ ਅੱਲਾ ਖੁਦਾਏ ਯਾਦ ਅਰਸਾਇਤ।
ਨਿਤਾ ਪ੍ਰਤੀ ਪਰਮੇਸ਼ਰ ਦੇ ਨਿਮਿਤ ਲੋਕਾਂ ਨੂੰ ਲੰਗਰ ਛਕਾਉਂਦੇ ਨੇ, ਹਰ ਵੇਲੇ ਉਹਨਾਂ ਦੇ ਲੰਗਰ ਲੱਗਾ ਰਹਿੰਦਾ, ਹਰ ਗਰੀਬ ਗੁਰਦਾ ਉਹਨਾਂ ਦੇ ਲੰਗਰਾਂ ਵਿੱਚ ਜਾ ਕੇ ਲੰਗਰ ਛਕਦਾ, ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਮੁਸਲਮਾਨ ਹੈ, ਭਾਵੇਂ ਕਿਸੇ ਵੀ ਧਰਮ ਨਾਲ ਸੰਬੰਧਿਤ ਆ, ਉੱਚਾ ਨੀਵਾਂ, ਹਰ ਇੱਕ ਵਿਅਕਤੀ ਉਹਨਾਂ ਦੇ ਲੰਗਰ ਵਿੱਚ ਜਾ ਕੇ ਲੰਗਰ ਛਕਦਾ, ਹਰ ਵੇਲੇ ਉਹਨਾਂ ਦੇ ਲੰਗਰ ਚੱਲਦੇ ਨੇ, ਔਰ ਉਹ ਹਰ ਘੜੀ ਖੁਰਾ ਨੂੰ ਯਾਦ ਰੱਖਣ ਵਾਲੇ ਸਨ। ਗੁਰੂ ਅਰਜਨ ਸਾਹਿਬ ਹਰ ਘੜੀ ਖੁਰਾ ਨੂੰ ਪਰਮੇਸ਼ਰ ਨੂੰ ਯਾਦ ਰੱਖਣ ਵਾਲੇ ਸਨ।
ਤਿੰਨ ਮੈਂ ਤਸਕਰ ਆਦਿਕ ਦੋਸ਼ਾ ਕੌਣ ਸੁਮਤ ਸੁਣ ਕਰੇ ਭਰੋਸਾ।
ਕੋਲ ਚੋਰ ਸਨ, ਇਸ ਗੱਲ ਦਾ ਭਰੋਸਾ ਕੋਈ ਸਿਆਣਾ ਬੰਦਾ ਨਹੀਂ ਕਰ ਸਕਦਾ ਕਿ ਇਹੋ ਜਿਹੇ ਸਤਿਗੁਰੂ ਉਹਨਾਂ ਨੇ ਆਪਣੇ ਕੋਲ ਚੋਰ ਰੱਖਣੇ ਸੀ ਜਿਹਨਾਂ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਇਸੇ ਸਤਿਗੁਰਾਂ ਦੇ ਉੱਤੇ ਕੋਈ ਦੋਸ਼ ਲਾਵੇ ਤਾਂ ਸਿਆਣਾ ਬੰਦਾ ਤਾਂ ਇਸ ਗੱਲ ਦਾ ਯਕੀਨ ਨਹੀਂ ਕਰੇਗਾ, ਕੋਈ ਬੇਵਕੂਫ ਹੋਵੇ, ਮਤ ਤੋਂ ਹੀਣਾ ਹੋਵੇ, ਉਹ ਇਹ ਗੱਲ ਭਾਵੇਂ ਮੰਨ ਲਵੇ।
ਚੰਦੂ ਦੀਵਾਨ ਜਾਤ ਨਿਜ ਜਾਨੈ ਮਹਿਮਾ ਲਖੈ ਨਮਕ ਸਰ ਠਾਨੈ।
ਚੰਦੂ ਦੀਵਾਨ ਗੁਰੂ ਸਾਹਿਬ ਨੂੰ ਆਪਣੀ ਬਰਾਦਰੀ ਦਾ ਸਮਝਦਾ ਕਿ ਮੈਂ ਵੀ ਖੱਤਰੀ ਹਾਂ, ਉਹ ਵੀ ਖੱਤਰੀ ਨੇ, ਉਹ ਆਪਣੀ ਬਰਾਦਰੀ ਦਾ ਉਹਨਾਂ ਨੂੰ ਜਾਣ ਕਰਕੇ ਉਹਨਾਂ ਦੀ ਮਹਿਮਾ ਨਹੀਂ ਜਾਣਦਾ, और उन्हां नल ईरखा करता है, चंदू उन्हां नल द्वेष करता है।
श्री अर्जुन तन त्यागे होता बीत गयो सो कई है कहा।
गुरु अर्जन साहब ने उत्थे तन त्याग दिता है, वह जो होई है उत्थे बीत गई है, हुण उहदे बारे मैं कुछ नहीं कहिंदा, क्योंकि वजीर खां भी सियाणा सी कि बादशाह दे कहण ते सारा काम होया सी, गुरु साहब की शहादत, इस करके वजीर खां भी पर्दा रख गया इस गल का। हुण बादशाह नूं सीधा थोड़ी कह सकता सी कि तेरे कहण ते मारिया गया, तेरे कहण ते गुरु साहब नूं शहीद किया गया, इस करके भी पर्दा पाउंदा, कहिंदा जी उह जिहड़ा सतगुरां ने तन त्यागिया है वह उत्थे जो बीत गई है उहदे बारे मैं हुण कोई गल नहीं करदा, होई सो हो गई।
अब तिनको सुत बली बिलंद,
हुण उहनां दे साहिबजादे ने श्री हरगोबिंद साहब जिहड़े बड़े बली ने, बड़े बलवान हन,
तरन बैस श्री हरगोबिंद,
जवानी दी हाले उम्र है उहनां दी, और नाम उन्हां दा श्री गुरु हरगोबिंद साहिब है।
गुरता गद्दी कीन आबादे,
गुरता गद्दी नूं मुड़ आबाद कीता है, गुरु अर्जन साहब तो बाद गुरता गद्दी ते ओ बैठे ने मालक बन के,
दासन एलादत दे शादी,
और अपने दासां नूं अपने सेवकां नूं सदा वास्ते अहलाद खुशी शादी आनंद देण वाले ने, खुशी देण वाले हन।
पूजा जगत पदार्थ दे,
सारा जग उन्हां दी पूजा करदा है, और हजारा लोग आके उन्हां दे चरणां विच पदार्थ भेट करदे हन।
मन बाचत गुर ते बर लेत,
मन बाचत फल गुरु साहब जी कोलों लैंदे ने, जो मन च सोच के आउंदे ने गुरु हरगोबिंद साहब दे कोलों उन्हां दीआं मुरादां पूरियां हुंदियां ने, उन्हां दीआं मन दीआं इच्छावां पूरियां हुंदियां ने।
तिनों संग भी मत्सर धरे, चंदू आप टिग दूती करे,
पापी चंदू हुण उन्हां नाल भी ईरखा रखदा, उन्हां नाल भी द्वेष करदा, और उन्हां दे बर खिलाफ तेरे कोल चुगलियां करके बादशाह तेरे कान भर रहा है।
मालक मुल्क आप तुम आओ,
ए बादशाह तू सारे हिंदुस्तान दा मालक है, तू सारे मुल्क दा मालक है,
न्याओ सबन को कर बेचो,
तेरा फर्ज है कि तू हर एक नाल न्याय करे, ए नहीं कि एक बंदे दी सुन के दूजे दे नाल तू अन्याय करे, तू बादशाह है, बादशाह सारी खलकत दा सांझा हुंदा है, ते बादशाह दा काम हुंदा है कि वह सारिया नाल न्याय करे।
बसै जथा सुग प्रजा तुम्हारे, राव रंग हरो अर भारे,
बादशाह नूं चाहिदा है कि उहदी सारी प्रजा सुख नाल बसे, भवे कोई राजा है, भवे कोई रंक है, भवे कोई हौला है, भवे कोई भारी है, गरीब है, अमीर है, सारे सुख नाल बसन, यह बादशाह दे मन दी तमन्ना होनी चाहीदी है।
कीरत पसरी अखिल जहान,
सारे जहान विच गुरु हरगोबिंद साहब दी कीरत पसरी हुई है।
सुखी आशका दे तमान,
ए बादशाह जेड़ा बादशाह न्याय पसंद बादशाह हुंदा ना, न्याय करन वाला, उहदी कीर्ति सारी प्रजा विच हुंदी है, सारी प्रजा नूं असीसां दिंदी है कि बादशाह जिउंदा रहे। जे राजा ही भ्रष्ट होवे, राजा ही प्रजा नूं खाण वाला होवे, प्रजा नूं दुख देण वाला होवे, ते उस राजे नूं सारी प्रजा लानता पाउंदी ते बद असीसां दिंदी है, ते जे बादशाह न्याय करन वाला इंसाफ पसंद होवे, प्रजा नूं सुख देण वाला होवे, उस राजे वास्ते फिर सारी प्रजा परमेश्वर अगे दुआवां मंगदी है, सारी प्रजा उस राजे वास्ते सुख मंगदी है।
अब निर्णय कर सकल प्रसंग, बरतो श्री अर्जन सुत संग,
ए बादशाह हुण तू इस गल दा निर्णय कर लै, ते गुरु अर्जन साहब दे साहिबजादे नाल निर्णय करके चंगी तरह विचार करके वरती, हुण एक पासे दी गल ना मन्नी, हुण चंगी तरह विचार करके गुरु अर्जन साहब दे सपुत्र श्री हरगोबिंद साहब नाल वरती।
पथो आप अब को उमराव, मिले जाए कर सहज सुभाव,
हुण अपने किसी उमराव नूं गुरु हरगोबिंद साहब कोल भेज, जिहड़ा जाके छेवें पातशाह नूं मिले ਉਹਨਾਂ ਨਾਲ ਮਿਲ ਕੇ ਮੁਲਾਕਾਤ ਕਰੇ, ਉਹਨਾਂ ਦੇ ਬਚਨ ਬਿਲਾਸ ਸੁਣੇ।
ਬਿਨੈ ਬਖਾਨੈ ਤੁਮਰੀ ਦਿਸ਼ਤੇ,
ਔਰ ਤੇਰੇ ਵੱਲੋਂ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕਰੇ।
ਕੋਈ ਪ੍ਰਸੰਨ ਚਿਤ ਆਵੈ ਜਿਸਤੇ,
ਗੁਰੂ ਸਾਹਿਬ ਪ੍ਰਸੰਨ ਹੋ ਕੇ ਤੈਨੂੰ ਮਿਲਣ ਵਾਸਤੇ ਆਪ ਚੱਲ ਕੇ ਆਉਣ। ਕੋਈ ਇਹੋ ਜਿਹਾ ਉਮਰਾਵ ਭੇਜ ਜਿਹੜਾ ਤੇਰੇ ਵੱਲੋਂ ਜਾ ਕੇ ਗੁਰੂ ਸਾਹਿਬ ਨੂੰ ਬੇਨਤੀ ਕਰੇ, ਤੇ ਗੁਰੂ ਸਾਹਿਬ ਖੁਸ਼ ਹੋ ਕੇ ਪ੍ਰਸੰਨ ਹੋ ਕੇ ਤੈਨੂੰ ਮਿਲਣ ਵਾਸਤੇ ਆਉਣ।
ਪ੍ਰਥਮ ਪਿਤਾ ਤਿੰਨ ਕੋ ਚਲ ਆਇਓ, ਯੋਂ ਕਿਉਂ ਕਰ ਤਨ ਕੋ ਤਜਵਾਇਓ।
ਉਹਨਾਂ ਦੇ ਪਿਤਾ ਵੀ ਚੱਲ ਕੇ ਆਏ ਸਨ, ਜਿਵੇਂ ਕਿਵੇਂ ਕਰਕੇ ਚਲੋ ਉਹਨਾਂ ਨੇ ਆਪਣਾ ਤਨ ਤਿਆਗ ਦਿੱਤਾ ਹੈ।
ਨਾਏ ਤਾਂ ਕੋਪ ਕਰੇ ਦੇ ਸਰਾਪ, ਕਯੋ ਸਫਲ ਹੋਏ ਜਾਨੋ ਆਪ।
ਬਾਦਸ਼ਾਹ ਗੁਰੂ ਸਾਹਿਬ ਐਸੇ ਸਮਰੱਥ ਨੇ ਕਿ ਉਹ ਜਿਹੜਾ ਵੀ ਬਚਨ ਆਪਣੀ ਰਸਨਾ ਤੋਂ ਕਰ ਦੇਣ, ਭਾਵੇਂ ਸਰਾਪ ਹੋਵੇ ਭਾਵੇਂ ਵਰ, ਉਹ ਨਿਸ਼ਫਲ ਨਹੀਂ ਹੁੰਦਾ। ਇਹ ਬਾਦਸ਼ਾਹ ਤੂੰ ਵੀ ਚੰਗੀ ਤਰ੍ਹਾਂ ਜਾਣਦਾ ਕਿ ਜਿਹੜਾ ਬਚਨ ਉਹ ਆਪਣੀ ਰਸਨਾ ਤੋਂ ਕਰ ਦਿੰਦੇ ਨੇ ਪੂਰਾ ਹੁੰਦਾ ਹੈ। ਜਿਵੇਂ ਕਿਵੇਂ ਕਰਕੇ ਗੁਰੂ ਅਰਜਨ ਸਾਹਿਬ ਪਹਿਲਾਂ ਤਨ ਤਿਆਗ ਗਏ ਨੇ, ਠੀਕ ਹੈ, ਪਰ ਹੁਣ ਤੂੰ ਆਪਣੇ ਮਨ ਚ ਨਿਰਮਲ ਪੁਣਾ ਧਾਰਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੇ ਕੋਲ ਬੁਲਾ।
ਸੁਣ ਕਰ ਸ਼ਾਹ ਖਾਨ ਕੇ ਬੈਨ, ਕਯੋ ਸਰਾਨ ਤੋਂ ਮਤ ਐਨ।
ਬਾਦਸ਼ਾਹ ਨੇ ਵਜ਼ੀਰ ਖਾਨ ਦੀ ਇਹ ਗੱਲ ਸੁਣੀ ਤੇ ਸੁਣ ਕੇ ਬੜਾ ਖੁਸ਼ ਹੋਇਆ। ਕਹਿਣ ਲੱਗਾ, ਵਜ਼ੀਰ ਖਾਨ ਤੂੰ ਬੜਾ ਸਿਆਣਾ ਹੈ, ਤੂੰ ਬੜਾ ਸੁੰਦਰ ਸਿਆਣੀ ਮਤ ਦਾ ਧਾਰਨੀ ਹੈ।
ਅਪਰ ਸਭਾ ਕੇ ਮਾਨਵ ਬਿੰਦੋ, ਕਹੈ ਤਥਾ ਜਿਮ ਪਾਖੈ ਚੰਦੂ।
ਤਾਂ ਸਾਰੀ ਸਭਾ ਦੇ ਜਿਹੜੇ ਬੰਦੇ ਨੇ ਉਹ ਤਾਂ ਉਹੀ ਗੱਲ ਕਹਿੰਦੇ ਨੇ ਜੋ ਚੰਦੂ ਕਹਿੰਦਾ, ਉਹ ਸਾਰੇ ਚੰਦੂ ਦੀ ਗੱਲ ਚ ਹਾਮੀ ਭਰਦੇ ਨੇ। ਇੱਕ ਤੂੰ ਸਿਆਣੀ ਗੱਲ ਕਰਨ ਵਾਲਾ ਮੈਨੂੰ ਮਿਲਿਆ, ਨਹੀਂ ਤਾਂ ਬਾਕੀ ਜਿੰਨੇ ਬੰਦੇ ਨੇ ਉਹ ਸਾਰੇ ਚੰਦੂ ਜਿਵੇਂ ਕਹਿੰਦਾ ਚੰਦੂ ਦੇ ਮੁਤਾਬਕ ਹੀ ਗੱਲਾਂ ਕਰਦੇ ਨੇ।
ਇਸ ਕਾਰਨ ਤੇ ਭੇਜਣ ਤੇਰੋ ਹੈ ਨੀਕੋ ਨਿਰਣੈ ਕਰ ਹੀਰੋ।
ਔਰ ਇਸ ਕਰਕੇ ਤੇਰੇ ਵਰਗਾ ਤਾਂ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ ਕਿ ਜਿਹੜਾ ਗੁਰੂ ਜੀ ਕੋਲ ਮੈਂ ਭੇਜਾ। ਇਸ ਕਰਕੇ ਵਜ਼ੀਰ ਖਾਂ, ਇਹ ਕੰਮ ਮੈਂ ਤੇਰੇ ਜੁੰਮੇ ਲਾਉਣਾ ਕਿ ਤੂੰ ਹੀ ਗੁਰੂ ਹਰਗੋਬਿੰਦ ਸਾਹਿਬ ਕੋਲ ਜਾ ਕੇ ਬੇਨਤੀ ਕਰ।
ਜਿਮ ਪ੍ਰਸੰਨ ਹੋਏ ਕਰ ਚੱਲ ਆਵੈ, ਪਾਵਨ ਦਰਸ਼ਨ ਆਪਣ ਦਿਖਾਵੈ।
ਗੁਰੂ ਸਾਹਿਬ ਪ੍ਰਸੰਨ ਹੋ ਕੇ ਚੱਲ ਕੇ ਆਉਣ ਤੇ ਆ ਕੇ ਮੈਨੂੰ ਆਪਣੇ ਪਵਿੱਤਰ ਪਾਵਨ ਦਰਸ਼ਨ ਦੇ ਕੇ ਨਿਹਾਲ ਕਰਨ।
ਕੇ ਸਾਹਮਣੇ ਨੀਕੀ ਔਰ ਕਹੋ ਨਾ ਰਿਸ ਕਰ ਕੁਛ ਤਿਸ ਠੌਰ।
ਇਹਦੇ ਤੋਂ ਚੰਗੀ ਗੱਲ ਹੋਰ ਕੋਈ ਨਹੀਂ ਹੈ। ਇਸ ਕਰਕੇ ਹੇ ਵਜ਼ੀਰ ਖਾਂ, ਤੇਰਾ ਹੀ ਜਾਣਾ ਬਣਾਉਂਦਾ ਕਿ ਤੂੰ ਜਾ ਕੇ ਉਹਨਾਂ ਨੂੰ ਬੇਨਤੀ ਕਰ, ਤੇ ਪਿਆਰ ਨਾਲ ਜਾ ਕੇ ਉਹਨਾਂ ਨੂੰ ਬੇਨਤੀ ਕਰਕੇ ਮੇਰੇ ਕੋਲ ਬੁਲਾ ਕੇ ਲਿਆ।
ਨਹੀਂ ਦੇਸ਼ ਮੈਂ ਦੁੰਦ ਉਠਾ ਮੈਂ, ਮਿਟੈ ਜੋ ਇਮ ਸੰਦੇਹ ਉਪਾਵੈ।
ਇੱਕ ਵਾਰੀ ਇੱਥੇ ਚੱਲ ਕੇ ਆ ਜਾਣ, ਜਿਹੜਾ ਸੰਸਾ ਚੰਦੂ ਨੇ ਮੇਰੇ ਮਨ ਚ ਪਾਇਆ ਕਿ ਉਹ ਜੰਗ ਕਰਨਗੇ, ਦੁੰਦ ਉਠਾਣਗੇ, ਮੇਰੇ ਦੇਸ਼ ਵਿੱਚ ਫਤੂਰ ਪਾਣਗੇ, ਬਾਗੀ ਹੋਣਗੇ, ਜਦੋਂ ਇੱਕ ਵਾਰੀ ਇੱਥੇ ਚੱਲ ਕੇ ਆ ਜਾਣਗੇ ਮੇਰੇ ਮਨ ਦਾ ਸਾਰਾ ਸੰਸਾ ਮਿਟ ਜਾਏਗਾ, ਸੰਦੇਹ ਮਿਟ ਜਾਏਗਾ।
ਮਿਲਬੋ ਪਾਕ ਪੀਰ ਕੋ ਹੋਏ,
ਕਿਉਂਕਿ ਇਹੋ ਜਿਹੇ ਮਹਾਂਪੁਰਖ ਪੀਰ ਨੂੰ ਮਿਲਣਾ ਬੜਾ ਪਾਕ ਤੇ ਪਵਿੱਤਰ ਹੋਇਆ ਕਰਦਾ ਹੈ।
ਯਾਦ ਖੁਦਾਏ ਘੜੀ ਸ਼ੁਭ ਸੋਏ,
ਉਹ ਘੜੀ ਸ਼ੁਭ ਹੁੰਦੀ ਹੈ ਵਜ਼ੀਰ ਖਾਂ ਜਿਹੜੀ ਘੜੀ ਚ ਖੁਦਾ ਯਾਦ ਆਵੇ। ਜਦੋਂ ਮਿਲਣਗੇ ਖੁਦਾ ਯਾਦ ਆਏਗਾ ਸਾਨੂੰ, ਉਹ ਘੜੀ ਸ਼ੁਭ ਹੋਵੇਗੀ, ਪਵਿੱਤਰ ਹੋਵੇਗੀ।
ਯਾਂ ਤੇ ਬਾਤੀ ਸੀ ਬਿਦਨਿਕੀ, ਪਨੀ ਗਿਰਾ ਤੇ ਭਾਵਤ ਜੀ ਕੀ।
ਇਸ ਕਰਕੇ ਭਲੀ ਪ੍ਰਕਾਰ ਦੀ ਇਹ ਗੱਲ ਇਹੀ ਹੈ ਜਿਹੜੀ ਮੈਂ ਤੈਨੂੰ ਕਹੀ ਹੈ, ਔਰ ਵਜ਼ੀਰ ਖਾਂ ਜੋ ਤੂੰ ਮੈਨੂੰ ਕਹੀ ਹੈ ਇਹ ਬਿਲਕੁਲ ਸਹੀ ਤੇ ਦਰੁਸਤ ਗੱਲ ਹੈ।
ਹੋਤ ਪੌਰ ਕੁਛ ਲਿਓ ਅਕੋਰ, ਗਮਨ ਕਰੋ ਸਤਗੁਰ ਕੀ ਔਰ।
ਸਵੇਰ ਹੁੰਦਿਆਂ ਕੁਝ ਪਿਟਾਵਾਂ ਲੈ ਲਓ, ਵਧੀਆ ਵਧੀਆ ਪਦਾਰਥ ਲੈ ਲਓ, ਔਰ ਉਹ ਪਿਟਾਵਾਂ ਲੈ ਕੇ ਤੁਸੀਂ ਸਵੇਰ ਹੁੰਦਿਆਂ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲ ਚਲੇ ਜਾਓ।
ਕਰਤ ਪ੍ਰਸੰਨ ਇਤੈ ਕੋਲੇ ਆਵੋ, ਕਿੰਚ ਬੇਗਲੇ ਸੰਗ ਸਿਧਾਵੋ।
ਗੁਰੂ ਜੀ ਨੂੰ ਪ੍ਰਸੰਨ ਕਰਕੇ ਉਹਨਾਂ ਨੂੰ ਇੱਥੇ ਲੈ ਕੇ ਆਓ, ਤੇ ਆਪਣੇ ਨਾਲ ਕਿੰਚ ਬੇਗ ਨੂੰ ਵੀ ਲੈ ਕੇ ਚਲੇ ਜਾਓ। ਆਹ ਜਿਹੜਾ ਕਿੰਚ ਬੇਗ ਹੈ ਇਹਨੂੰ ਵੀ ਆਪਣੇ ਨਾਲ ਲੈ ਜਾਓ।
ਖਾਮ ਵੀਰ ਸੁਣ ਜਹਾਂਗੀਰ ਤੇ ਹਰ ਖੇਉ ਜਾਣਿਓ ਮਿਲਨ ਪੀਰ ਤੇ।
ਪੀਰ ਖਾਂ ਨੇ ਜਹਾਂਗੀਰ ਦੀ ਗੱਲ ਸੁਣੀ, ਸੁਣ ਕੇ ਬੜਾ ਖੁਸ਼ ਹੋਇਆ। ਖੁਸ਼ੀ ਇਸ ਗੱਲ ਦੀ ਸੀ ਕਿ ਬਹਾਨੇ ਨਾਲ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਹੋ ਜਾਣਗੇ। ਮਨ ਚ ਚਾਹੋ ਸੀ ਵਜ਼ੀਰ ਖਾਂ ਦੇ ਕਿ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਜਾ ਕੇ ਦਰਸ਼ਨ ਕਰਾਂਗਾ।
ਆਏ ਸਮਾਨੀ ਕੀਨ ਸਲਾਮ, ਲੀਨ ਸਕਲ ਸਮਾਜ ਤਮਾਮ।
ਆਗਿਆ ਮੰਨ ਕੇ ਨੇ ਸਲਾਮ ਕੀਤੀ ਔਰ ਸਾਰਾ ਸਾਜੋ ਸਮਾਨ ਇਕੱਠਾ ਕਰ ਲਿਆ ਚੱਲਣ ਵਾਸਤੇ ਦਿੱਲੀ ਤੋਂ।
ਕਲਗੀ ਜਗਾ ਮੁਕਤ ਕੀ ਮਾਲਾ, ਖੀਨ ਖਾਬ ਪਦ ਜ਼ਰੀ ਦੁਸ਼ਾਲਾ।
ਬੜੀ ਸੁੰਦਰ ਕਲਗੀ ਜਗਾ ਮੋਤੀਆਂ ਦੀ ਮਾਲਾ, ਬਹੁਤ ਸੋਹਣਾ ਕੀਮਤੀ ਸੁੰਦਰ ਦੁਸ਼ਾਲਾ ਸਤਿਗੁਰਾਂ ਨੂੰ ਭੇਟ ਕਰਨ ਵਾਸਤੇ ਲਿਆ।
ਆਪਣੇ ਅਕੋਰ ਜੋਰ ਕਰ ਸਾਰੇ, ਕਿਤਕ ਚਮੂ ਸੰਗ ਕਿਨ ਸਤਿਆਰੇ।
ਬਹੁਤ ਸਾਰੀਆਂ ਪਿਟਾਵਾਂ ਜੋੜ ਲਈਆਂ ਵਜ਼ੀਰ ਖਾਂ ਨੇ, ਇਕੱਠੀਆਂ ਕਰ ਲਈਆਂ ਤੇ ਚੱਲਣ ਵਾਸਤੇ ਆਪਣੇ ਨਾਲ ਕੁਝ ਕੁ ਸਿਪਾਹੀ ਵੀ ਲੈ ਲਏ।
ਨੀਕੇ ਸ਼ਤਨ ਭਏ ਪੁਰ ਨਿਕਸੇ, ਹੋਏ ਵਿਚਾਰਤ ਗਮਨਤ ਬਿਗਸੇ।
ਨਗਰ ਚੋਂ ਨਿਕਲੇ ਤੇ ਬੜੇ ਸ਼ੁਭ ਸ਼ਗਨ ਦਿਸੇ ਸਾਰੇ। ਬੜੀ ਖੁਸ਼ੀ ਹੋਈ ਇਹਨਾਂ ਦੇ ਮਨ ਚ ਕਿ ਸਾਰੇ ਸ਼ਗਨ ਬੜੇ ਸ਼ੁਭ ਨਜ਼ਰ ਆ ਰਹੇ ਨੇ।
ਸਮੇ ਸਮੇ ਮਗ ਉਲੰਘਿਓ ਸਾਰੇ, ਸ਼੍ਰੀ ਅੰਮ੍ਰਿਤ ਸਰ ਪਹੁੰਚ ਨਿਹਾਰੇ।
ਸਨੇ ਸਹਿਜੇ ਸਹਿਜੇ ਦਿੱਲੀ ਤੋਂ ਚਲਦਿਆਂ ਚਲਦਿਆਂ ਕਦਮ ਦਰ ਕਦਮ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਸਤਿਗੁਰਾਂ ਦੀ ਪਵਿੱਤਰ ਪਾਵਨ ਨਗਰੀ ਚ ਪਹੁੰਚੇ ਨੇ। ਵਜ਼ੀਰ ਖਾਂ ਜਿਵੇਂ ਗੁਰੂ ਨਗਰੀ ਚ ਪਹੁੰਚ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਿਲਿਆ ਔਰ ਮਹਾਰਾਜ ਜੀ ਨੂੰ ਜਾ ਕੇ ਬੇਨਤੀ ਕੀਤੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।